सतगुरु की सेवा सफल है, देखो करे कितलाए मन पिंडिया फल पावन सतगुर की सेवा सफल है, जे को करे चित लाए मन पिंडिया फल पावन हम विच हो जाए।
गुरु रुखसार सिंह जी फतेह प्रवान करने वाहिगुरु जी का खालसा वाहिगुरु जी की फतेह। धर्म का जितना उपदेश अवतारा दे राही, धर्म के महान ग्रंथा दे राही, उपदेशकों दे राही जो दिता गया वो केवल मन लो, मन को समझाने वास्ते बोलते रहे अवतार, मन को ही समझाने वास्ते चल रही है दुनिया भर के धर्म ग्रंथां की व्याख्या। मन को ही समझाने की खातर चल रही ने कथा कहानियां। मन साडा तीजा शरीर है, मद दे विच है। इस तो पहले दो शरीर ने, मन के पिछे भी दो शरीर खड़े, ये मद दे विच है। सारी शिक्षा दीक्षा इस मन नो, सारा समझना समझाना इस मन नो। मन किसका समझेगा जो मन के तल पे पहुंचे, कि पहुंचना किसने, साड़ी चेतना ने साडे ध्यान ने। देखो करे चित लग, साड़ी चेतना ने साडे ध्यान ने। जिहड़े पशु ते पक्षी ने इन्हां दा ध्यान पहले ही शरीर ते रुकिया होया, इन्हू अन्नमई कोश कहिंदे। कोई उन्हां नू ज्ञान नहीं है प्राणमई कोश दा, कोई उन्हां नू समझ नहीं है मनमई कोश दा, कोई उन्हां नू पता नहीं है विज्ञानमई कोश दा आनंदमई कोश दा। असी पंज शरीरां दे जोड़ा, प्रभु ने ये जीवन का जो महल सानू दिता है, ये कमरे पंज ने, ते पंजां ही कमरियां विच उस परमात्मा ने साजो समान रखिया होया, सानू कुछ रखण दी लोड़ नहीं। इन्हां पंजां ही कमरियां विच बहुत कुछ पिया, सिर्फ असी प्रेत प्रवेश करना हुंदा है ते प्राप्त कर लेना हुंदा है। ते प्रवेश किसने करना हुंदा है, साडे ध्यान ने। तो करीबन करीबन ध्यान ज्यादा बार ही हुंदा है, बार उन्हों असी कहने हां बार मुखी। मनुख इतना बार मुखी क्यों है, जिन्हां नूं असीं दार्शनिक कहिंदे आं, चिंतक कहिंदे आं, बार मुखी ने। अज दे समें च जिन्हां नूं असीं बड़े बड़े संत कहिंदे आं, इह वी बार मुखी ने। इन्हां दी वी लड़ाई बार है, डेरियां दी लड़ाई, जमीन जायदाद दी लड़ाई, गड्डियां दी लड़ाई, कुर्सी दी लड़ाई, प्रभुता दी लड़ाई, डेरे दे मुखी पणे दी लड़ाई, गोलियां तक चलदी है। बार मुखी अज दे विचारक, अज दे दार्शनिक, ਅੱਜ ਦੇ ਬੜੇ ਬੜੇ ਡੇਰੇਦਾਰ ਸਨ, ਕੋਈ ਮਨੁੱਖੀ ਜੀਵਨ ਦੀ ਤਾਮੀਰ ਕੀਤੀ ਹੋਵੇ, ਕੋਈ ਭਗਤ ਪੈਦਾ ਕੀਤੇ ਹੋਵਣ, ਕੋਈ ਆਤਮਦਰਸ਼ੀ ਪੈਦਾ ਕੀਤੇ ਹੋਵਣ, ਕਤਈ ਨਹੀਂ। ਉੱਚੀਆਂ ਉੱਚੀਆਂ ਬਿਲਡਿੰਗਾਂ ਆਪਣੀਆਂ ਜ਼ਰੂਰ ਬਣਾਈਆਂ, ਬਾਕੀ ਕੁਛ ਨਹੀਂ। ਖੈਰ, ਧਿਆਨ ਇਤਨਾ ਬਾਰਮੁਖੀ ਕਿਉਂ ਹੈ? ਇਹ ਜਿਹੜਾ ਅਨਮਈ ਕੋਸ਼ ਹੈ ਨਾ, ਇਹਦੀਆਂ ਸਾਰੀਆਂ ਲੋੜਾਂ ਹੀ ਬਾਹਰੋਂ ਪੂਰੀਆਂ ਹੋਣ, ਅੰਦਰੋਂ ਨਹੀਂ ਹੋਣ। ਇਸ ਵਾਸਤੇ ਧਿਆਨ ਬਾਹਰ ਹੈ। ਜਿਹੜਾ ਜਿਹੜਾ ਵੀ ਅਨਮਈ ਕੋਸ਼ ਦੇ ਤਲ ਤੇ ਰੁਕਿਆ ਹੋਇਆ, ਸਿਰਫ ਇਸ ਪਹਿਲੇ ਕਮਰੇ ਨਾਲ ਹੀ ਮਤਲਬ ਹੈ, ਉਹ ਬਾਰਮੁਖੀ ਹੈ। ਔਰ ਜੋ ਸਿਰਫ ਅਨਮਈ ਕੋਸ਼ ਦੇ ਰੁਕਿਆ ਹੋਇਆ, ਉਹ ਕੋਈ ਪਸ਼ੂਆਂ ਨਾਲੋਂ ਅੱਗੇ ਨਹੀਂ ਹੈ, ਕਿਉਂਕਿ ਪਸ਼ੂ ਵੀ ਇੱਥੇ ਹੀ ਰੁਕੇ ਹੋਏ ਨੇ। ਪਸ਼ੂ ਵੀ ਬਾਰਮੁਖੀ ਨੇ, ਉਹਨਾਂ ਦਾ ਵੀ ਸਭ ਕੁਛ ਬਾਹਰ ਹੈ, ਤੇ ਬਾਹਰ ਹੀ ਟੋਲਣ ਨੂੰ ਜਾਂਦੇ ਨੇ, ਤਨ ਨੂੰ ਚਾਹੀਦਾ ਰਿਜ਼ਕ ਲੱਭਣ ਜਾਂਦੇ ਨੇ, ਸਾਰਾ ਦਿਨ ਲੱਭਦੇ ਨੇ। ਰਿਜ਼ਕ ਨੂੰ ਲੱਭਣਾ ਇਹਦੀ ਨਿੰਦਾ ਨਹੀਂ, ਕਿਉਂਕਿ ਅਨਮਈ ਕੋਸ਼ ਦੀ ਲੋੜ ਹੈ। ਪਰ ਸਿਰਫ ਅਨਮਈ ਕੋਸ਼ ਨੂੰ ਹੀ ਸਮਝ ਲੈਣਾ ਅਸੀਂ ਇਹੀ ਹਾਂ, ਇਹ ਮਨੁੱਖ ਰੁਕਿਆ ਹੋਇਆ ਹੈ, ਇਹ ਕੁਛ ਵੀ ਨਹੀਂ, ਇਹ ਪਸ਼ੂ ਹੈ। ਪਸ਼ੂ ਸਾਰੇ ਰੁਕੇ ਹੋਏ ਨੇ, ਬਨਸਪਤੀ ਸਾਰੀ ਰੁਕੀ ਹੋਈ ਹੈ, ਪੰਛੀ ਸਾਰੇ ਹੀ ਰੁਕੇ ਹੋਏ ਨੇ, ਕਰੀਬਨ ਕਰੀਬਨ ਮਨੁੱਖ ਵੀ ਰੁਕਿਆ ਹੋਇਆ ਹੈ। ਪਸ਼ੂ ਜੀ ਰਹੇ ਨੇ ਪਸ਼ੂਆਂ ਜੈਸੇ, ਪਛੜੇ ਹੋਏ, ਪਾਸ਼ ਦੇ ਚ ਬਜੇ ਹੋਏ, ਮਨੁੱਖ ਵੀ ਜੀ ਰਿਹਾ ਪਸ਼ੂਆਂ ਦੀ ਤਰ੍ਹਾਂ। ਇਸ ਵਾਸਤੇ ਮਨੁੱਖਤਾ ਦੇ ਇਸ ਚਮਨ ਵਿੱਚ ਕੋਈ ਸੋਹਣੇ ਸੋਹਣੇ ਫੁੱਲ ਨਹੀਂ ਖਿੜ ਰਹੇ। ਮਨੁੱਖਤਾ ਦੇ ਚਮਨ ਦੇ ਸਿਵਾਏ ਕੰਡਿਆਂ ਤੋਂ ਕੁਛ ਵੀ ਨਹੀਂ ਹੈ। ਈਰਖਾ ਦੇ ਕੰਡੇ ਨੇ, ਕ੍ਰੋਧ ਦੇ ਕੰਡੇ ਨੇ, ਵਿਤਕਰਿਆਂ ਦੇ ਕੰਡੇ ਨੇ, ਦੁਬਦਾ ਦੇ ਕੰਡੇ ਨੇ, ਕਲ ਕਲੇਸ਼ ਦੇ ਕੰਡੇ ਨੇ, ਇਤਨੇ ਕੰਡੇ, ਇਹ ਕੰਡੇ ਹੀ ਕੰਡੇ ਪੈਦਾ ਹੋਏ। ਜਿੱਥੇ ਕੰਡੇ ਹੀ ਕੰਡੇ ਹੋਵਣ ਉਹਨੂੰ ਚਮਨ ਨਹੀਂ ਕਹਿੰਦੇ, ਜਿੱਥੇ ਫੁੱਲ ਹੀ ਫੁੱਲ ਹੋਵਣ ਉਹਨੂੰ ਚਮਨ ਕਹਿੰਦੇ। ਹੋ ਸਕਦਾ ਸੀ ਮਨੁੱਖ ਚਮਨ, ਹੋ ਗਿਆ ਮਨੁੱਖ ਕੇਵਲ ਕੰਡਿਆਂ ਦਾ ਇਕੱਠ। ਉਸਦਾ ਇੱਕ ਮੂਲ ਕਾਰਨ ਕਿ ਮਨੁੱਖ ਰੁਕ ਗਿਆ ਇਸ ਅਨਮਈ ਕੋਸ਼ ਤੇ। ਇਸ ਅਨਮਈ ਕੋਸ਼ ਦੇ ਰਾਹੀਂ ਧਿਆਨ ਬਾਹਰ ਜਾਂਦਾ, ਤੇ ਬਾਹਰ ਜਾਣ ਦੇ ਪ੍ਰਭੂ ਨੇ ਨੌ ਦਰਵਾਜ਼ੇ ਵੀ ਬਣਾ ਦਿੱਤੇ ਨੇ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰੱਖਿਆ। ਇਹ ਨੌ ਦਰਵਾਜ਼ੇ ਖੁੱਲ੍ਹੇ ਨੇ, ਖੁੱਲ੍ਹੇ ਨੇ ਧਿਆਨ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ, ਤਵਚਾ ਦੇ ਰਾਹੀਂ, ਰਸਨਾ ਦੇ ਰਾਹੀਂ ਬਾਹਰ ਜਾਂਦਾ। ਦਸਵਾਂ ਗੁਪਤ ਰਖਾਇਆ, ਜਿਸ ਦੇ ਰਾਹੀਂ ਧਿਆਨ ਨੇ ਅਨਮਈ ਕੋਸ਼ ਨੂੰ ਛੱਡ ਕੇ ਅੰਦਰ ਦੀ ਦੁਨੀਆਂ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਉਹ ਦਰਵਾਜ਼ਾ ਬੰਦ ਹੈ, ਉਹਨੂੰ ਦਸਮ ਦੁਆਰ ਕਹਿੰਦੇ ਨੇ, ਦਸਵਾਂ ਦਰਵਾਜ਼ਾ। ਇਹ ਨੌ ਦਰਵਾਜ਼ੇ ਨੇ, ਇਹ ਦੂਸਰਾ ਦਸਵਾਂ। ਵਿਗਿਆਨ ਨੇ, ਸਾਇੰਸ ਨੇ ਅਜੇ ਦਸਵੇਂ ਦੁਆਰ ਨੂੰ ਨਹੀਂ ਮੰਨਿਆ। ਦੂਸਰਾ ਕਿਸੇ ਹੱਦ ਤੱਕ ਸਾਇੰਸ ਦੀ ਖੋਜ ਸਰੀਰ ਤੇ ਹੀ ਰੁਕੀ ਹੋਈ ਹੈ। ਇਸ ਵਾਸਤੇ ਬੜੇ ਬੜੇ ਸਰੀਰ ਸ਼ਾਸਤਰੀ ਮੌਜੂਦ ਨੇ, ਵੈਦ ਮੌਜੂਦ ਨੇ, ਹਕੀਮ ਮੌਜੂਦ ਨੇ, ਡਾਕਟਰ ਮੌਜੂਦ ਨੇ। ਬੜੇ ਧਿਆਨ ਨਾਲ ਸੁਣ ਲੈਣਾ, ਅਗਰ ਡਾਕਟਰ ਵੀਰ ਬੈਠੇ ਹੋਣ ਉਹ ਵੀ ਸੁਣ ਲੈਣ। ਅੱਜ ਜਿਤਨੀ ਮੈਡੀਕਲ ਸਾਇੰਸ ਸਿਖਰ ਤੇ ਪਹੁੰਚੀ ਹੈ ਪਹਿਲੇ ਨਹੀਂ ਸੀ। ਇੰਨੀਆਂ ਮਸ਼ੀਨਾਂ, ਇਤਨੇ ਸਾਧਨ, ਨਸ ਨਸ ਦੀ ਫੋਟੋ ਬਾਹਰ ਆ ਜਾਂਦੀ ਹੈ ਐਕਸਰੇ ਦੇ ਰਾਹੀਂ। ਅੱਜ ਜਿਤਨਾ ਸਰੀਰ ਦਾ ਗਿਆਨ ਵਿਕਸਿਤ ਹੋਇਆ ਪਹਿਲੇ ਨਹੀਂ ਸੀ। ਅੱਜ ਜਿਤਨੀ ਮੈਡੀਕਲ ਸਾਇੰਸ ਸਿਖਰ ਤੇ ਪਹੁੰਚੀ ਹੈ ਪਹਿਲੇ ਕਦੇ ਹੀ ਨਹੀਂ ਸੀ। ਹੁੰਦੇ ਸਨ ਹਕੀਮ ਵੈਦ, ਪਰ ਇਤਨਾ ਬੋਧ ਸਰੀਰ ਦਾ ਨਹੀਂ ਸੀ ਜਿਹੜਾ ਕਿ ਅੱਜ ਹੈ। ਸਰੀਰ ਦਾ ਗਿਆਨ ਮੈਡੀਕਲ ਸਾਇੰਸ ਅੱਜ ਜਿਤਨੀ ਸਿਖਰ ਤੇ ਪਹੁੰਚੀ ਹੈ ਪਹਿਲੇ ਨਹੀਂ ਸੀ। ਪਰ ਅੱਜ ਜਿਤਨੇ ਭਿਅੰਕਰ ਰੋਗ ਨੇ ਪਹਿਲੇ ਨਹੀਂ ਸਨ। ਇਸ ਤਰ੍ਹਾਂ ਦੇ ਭਿਅੰਕਰ ਰੋਗ ਨਹੀਂ ਸਨ। ਔਰ ਸਵਯਂ ਇਹ ਸਾਇੰਟਿਸਟ ਕਹਿਣ ਲੱਗ ਪਏ ਨੇ 60% ਬਿਮਾਰੀਆਂ ਸਾਡੇ ਕਾਬੂ ਚ ਨਹੀਂ ਹੈ। ਅਸੀਂ ਸਿਰਫ ਮਰੀਜ਼ ਨੂੰ ਬੇਹੋਸ਼ ਕਰ ਸਕਦੇ ਹਾਂ ਵਕਤੀ ਤੌਰ ਤੇ, ਉਸਦਾ ਪੀੜਾ ਨਾਲ ਰੋਗ ਨਾਲ ਸੰਬੰਧ ਟੁੱਟ ਜਾਏ, ਜਾਂ ਥੋੜਾ ਜਿਹਾ ਦਬਾ ਸਕਦੇ ਹਾਂ ਰੋਗ ਨੂੰ। ਰੋਗ ਨੂੰ ਮਿਟਾ ਨਹੀਂ ਸਕਦੇ। ਜਦ ਵੀ ਰੋਗ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਕੋਈ ਦੂਜਾ ਰੂਪ ਧਾਰਨ ਕਰ ਲੈਂਦਾ, ਜਿਹਨੂੰ ਉਹ ਨਾਮ ਦਿੰਦੇ ਨੇ ਸਾਈਡ ਇਫੈਕਟ ਹੋ ਜਾਂਦਾ। ਇੱਕ ਰੋਗ ਨੂੰ ਦਬਾਇਆ ਤੇ ਦੂਜਾ ਰੋਗ ਪੈਦਾ ਹੋ ਗਿਆ। ਮੈਡੀਕਲ ਸਾਇੰਸ ਇਸ ਤੇ ਪਹੁੰਚੀ। ਰੋਗ ਮਿਟਦਾ ਕੋਈ ਨਹੀਂ, ਜਦ ਵੀ ਅਸੀਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਦੂਜਾ ਰੋਗ ਰੂਪ ਧਾਰਨ ਕਰ ਲੈਂਦਾ, ਉਹ ਦੂਜੇ ਰੋਗ ਰੂਪ ਵਿੱਚ ਪ੍ਰਗਟ ਹੁੰਦਾ। ਇਹ ਸੱਚਾਈ ਸਾਇੰਟਿਸਟ ਕਬੂਲ ਕਰਨ ਲੱਗ ਪਏ ਨੇ ਕਿ ਚੰਗੇ ਲੱਛਣ ਨੇ, ਇਹ ਠੀਕ ਲੱਛਣ। ਤੋ ਮੈਂ ਅਰਜ਼ ਕਰਾਂ, ਸਾਰਾ ਗਿਆਨ ਸਰੀਰ ਦੇ ਤਲ ਤੇ ਰੁਕਿਆ ਹੋਇਆ, ਇੱਥੇ ਹੀ ਰੁਕਿਆ। ਗਿਆਨ ਬਾਹਰ ਮੁਖੀ ਹੈ ਕਿਉਂਕਿ ਸਰੀਰ ਦੀਆਂ ਸਾਰੀਆਂ ਹੀ ਲੋੜਾਂ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ। ਅੱਖਾਂ ਨੂੰ ਜੋ ਚਾਹੀਦਾ ਰੂਪ ਤੇ ਬਾਹਰੋਂ ਹੀ ਲੱਭਣਾ ਪਏਗਾ, ਰੰਗ ਤੇ ਬਾਹਰੋਂ ਹੀ ਲੱਭਣੇ ਪੈਣਗੇ, ਤਮਾਸ਼ੇ ਤੇ ਬਾਹਰੋਂ ਹੀ ਲੱਭਣੇ ਪੈਣਗੇ। ਕੰਨਾਂ ਨੂੰ ਕੋਈ ਗੀਤ ਸੰਗੀਤ ਚਾਹੀਦਾ ਬਾਹਰੋਂ ਹੀ ਲੱਭਣਾ ਪਏਗਾ। ਜ਼ਬਾਨ ਨੂੰ ਕੋਈ ਰਸ ਚਾਹੀਦੇ ਨੇ ਬਾਹਰੋਂ ਹੀ ਸਾਧਨ ਜੁਟਾਉਣੇ ਪੈਣਗੇ। ਨਾਸਕਾਂ ਨੂੰ ਸੁਗੰਧ ਚਾਹੀਦੀ ਹੈ, ਕਲੜੀ ਨੂੰ ਸਪਰਸ਼ਤਾ ਚਾਹੀਦੀ, ਇਹ ਸਾਰੇ ਸਾਧਨ ਬਾਹਰੋਂ ਜੁਟਾਉਣੇ ਪੈਣਗੇ। ਤੋ ਧਿਆਨ ਬਾਹਰ ਮੁਖੀ ਹੈ। ਸਾਰੀ ਜ਼ਿੰਦਗੀ ਇਹਨਾਂ ਸਰੀਰ ਦੀ ਪੂਰਤੀ ਵਿੱਚ, ਜਿਸਦੇ ਨੌ ਦਰਵਾਜ਼ੇ ਨੇ, ਇਹਨਾਂ ਦੇ ਰਾਹੀਂ ਧਿਆਨ ਬਾਹਰ ਭਟਕਦਾ ਤੇ ਪੂਰਤੀ ਕਰਦਾ। ਕੋਈ ਦਸਵਾਂ ਦੁਆਰ ਵੀ ਹੈ ਜਿਹਦੇ ਰਾਹੀਂ ਮਨੁੱਖ ਅੰਦਰ ਪ੍ਰਵੇਸ਼ ਕਰ ਸਕਦਾ, ਐਸਾ ਸਾਇੰਸ ਨੇ ਮੰਨਿਆ ਨਹੀਂ ਹੈ, ਐਸਾ ਵਿਗਿਆਨ ਨੇ ਮੰਨਿਆ ਨਹੀਂ ਹੈ। ਇਹੀ ਕਾਰਨ ਹੈ ਕਿ ਸਾਇੰਸ ਨੇ ਅਜੇ ਪਰਮਾਤਮਾ ਨੂੰ ਵੀ ਨਹੀਂ ਮੰਨਿਆ, ਈਸ਼ਵਰ ਨੂੰ ਵੀ ਨਹੀਂ ਮੰਨਿਆ। ਤੂੰ ਜੋ ਸਿਰਫ ਸਾਇੰਸ ਨੂੰ ਹੀ ਪੜ੍ਹ ਲੈਂਦੇ ਨੇ, ਮੈਂ ਤੇ ਦੇਖਦਾ ਸਿੱਖ ਜਗਤ ਦੇ ਧਾਰਮਿਕ ਮੈਗਜ਼ੀਨ ਜੋ ਕਹਿੰਦੇ ਨੇ ਅਸੀਂ ਕਿ ਧਾਰਮਿਕ ਮੈਗਜ਼ੀਨ ਕੱਢਿਆ, ਉਹ ਵੀ ਨਾਸਤਿਕਤਾ ਦਾ ਪ੍ਰਚਾਰ ਕਰ ਰਿਹਾ। ਕਿਉਂ? ਉਹ ਲਿਖਾਰੀ ਵੀ, ਉਹਨਾਂ ਨੇ ਵੀ ਸਿਰਫ ਸਾਇੰਸ ਪੜ੍ਹੀ ਹੈ, ਸਿਰਫ ਅਨਵਈ ਕੋਸ਼ ਦੇ ਤਲ ਤੇ ਰੁਕੇ ਹੋਏ ਨੇ, ਅੰਤਰੀਵ ਦੁਨੀਆ ਦਾ ਉਹਨਾਂ ਨੂੰ ਵੀ ਕੋਈ ਬੋਧ ਨਹੀਂ। ਅੰਤਰੀਵ ਦੁਨੀਆ ਚ ਪ੍ਰਵੇਸ਼ ਤਰਕ ਨਾਲ ਨਹੀਂ ਮਿਲਦਾ, ਸ਼ਰਧਾ ਨਾਲ ਮਿਲਦਾ। ਅੰਤਰੀਵ ਦੁਨੀਆ ਚ ਮਨੁੱਖ ਪ੍ਰਵੇਸ਼ ਕਰੇਗਾ ਤਰਕ ਨਾਲ ਨਹੀਂ, ਭਰੋਸੇ ਨਾਲ, ਵਿਸ਼ਵਾਸ ਨਾਲ, ਸ਼ਰਧਾ ਨਾਲ। ਜਿਸ ਨੂੰ ਦੇਖਿਆ ਨਹੀਂ, ਜਿਹੜੀ ਦੁਨੀਆ ਦੇਖੀ ਨਹੀਂ, ਵਿਸ਼ਵਾਸ ਕਰੀਏ। ਜਿਹੜਾ ਜਗਤ ਦੇਖਿਆ ਨਹੀਂ ਉਸ ਤੇ ਸ਼ਰਧਾ ਕਰੀਏ। ਉਹ ਸ਼ਰਧਾ ਕਿਵੇਂ ਕਰੀਏ? ਉਸ ਦੇਸ਼ ਦੀ ਮਹਾਨਤਾ ਸੁਣ ਸੁਣ ਕੇ ਤੂੰ ਪ੍ਰਭਾਵਿਤ ਹੋ। ਇਸ ਵਾਸਤੇ ਧਰਮ ਦਾ ਪਹਿਲਾ ਬੋਧ, ਧਰਮ ਦੀ ਪਹਿਲੀ ਸਾਧਨਾ ਸਿਰਫ ਸਰੋਤ ਤੇ ਖੜੀਏ, ਸੁਣਨ ਤੇ ਖੜੀਏ। ਤੂੰ ਸੁਣ ਕੀਰਤਨ, ਤੂੰ ਸੁਣ ਕਥਾ, ਤੂੰ ਸੁਣ ਗੁਰੂਆਂ ਦੀ ਬਾਣੀ, ਤੂੰ ਸੁਣ ਮਹਾਂਪੁਰਸ਼ਾਂ ਦੇ ਬੋਲ। ਠੀਕ ਹੈ, ਇਹ ਬੋਲ ਜਿਸ ਦੁਨੀਆ ਦੀ ਗੱਲ ਕਰਦੇ ਨੇ ਤੂੰ ਨਹੀਂ ਦੇਖੀ, ਇਹ ਬਾਣੀ ਜਿਸ ਸੰਸਾਰ ਦੀ ਗੱਲ ਕਰਦੀ ਹੈ ਤੂੰ ਨਹੀਂ ਦੇਖਿਆ। ਪਰ ਭਰੋਸਾ ਕਰ, ਭਰੋਸਾ ਕਰ। ਤਾਰਕਿਕ ਬੰਦਾ, ਅੱਜ ਦੇ ਸਾਇੰਸ ਤੋਂ ਪ੍ਰਭਾਵਿਤ ਮਨੁੱਖ ਕਹਿੰਦਾ ਨਹੀਂ, ਮੈਂ ਦੇਖ ਲਵਾਂ ਤਾਂ ਭਰੋਸਾ ਕਰ ਸਕਦਾ, ਉਂਝ ਨਹੀਂ, ਉਂਝ ਨਹੀਂ। ਜੋ ਮੈਂ ਦੇਖਿਆ ਹੀ ਨਹੀਂ ਉਹ ਅੰਧ ਵਿਸ਼ਵਾਸ ਹੈ। ਜੇ ਮੈਂ ਭਰੋਸਾ ਕਰਾਂ, ਵਿਸ਼ਵਾਸ ਕਰਾਂ, ਜੋ ਮੈਂ ਦੇਖਿਆ ਹੀ ਨਹੀਂ ਤੇ ਭਰੋਸਾ ਕਰਾਂ, ਉਹ ਤੇ ਅੰਧ ਵਿਸ਼ਵਾਸ ਹੈ, ਉਹ ਤੇ ਬਲਾਇੰਡ ਫੇਥ ਹੈ। ਠੀਕ ਹੈ, ਸਿਆਣੇ ਸੱਜਣ ਇੱਥੇ ਬਹੁਤ ਬੈਠੇ ਹੋਣਗੇ ਤੇ ਮੈਨੂੰ ਇਹ ਦੋ ਲਫ਼ਜ਼ ਕਹਿਣ ਦੇਣਾ, ਧਰਮ ਪਹਿਲੇ ਕਦਮ ਵਿੱਚ ਅੰਧ ਵਿਸ਼ਵਾਸ ਹੈ, ਬਲਾਇੰਡ ਫੇਥ। ਮੈਂ ਦੇਖਿਆ ਤੇ ਨਹੀਂ ਪਰ ਮੈਨੂੰ ਭਰੋਸਾ ਕਰਨਾ ਪਏਗਾ, ਕਿਉਂਕਿ ਮੈਂ ਸੁਣਿਆ, ਮੈਂ ਸੁਣਿਆ। ਮੈਂ ਦੇਖਿਆ ਤੇ ਨਹੀਂ ਪਰ ਮੈਨੂੰ ਸ਼ਰਧਾ ਜੁਟਾਉਣੀ ਪਏਗੀ, ਕਿਉਂਕਿ ਮੈਂ ਸੁਣਿਆ। ਇਸ ਵਾਸਤੇ ਮੰਨਣ ਨਾਲੋਂ ਤੇ ਸੱਚਖੰਡ ਦੀ ਵਿਆਖਿਆ ਕਰਨ ਤੋਂ ਪਹਿਲੇ ਗੁਰੂ ਨਾਨਕ ਚਾਰ ਪੌੜੀਆਂ ਸੁਣਨ ਦੀਆਂ ਲਿਖਦੇ। ਯਾਤਰਾ ਸੁਣ ਕੇ ਆਰੰਭ ਹੋਵੇਗੀ, ਵੇਖ ਕੇ ਨਹੀਂ। ਇਸ ਵਾਸਤੇ ਮੈਂ ਇਹ ਦੋ ਸ਼ਬਦ ਵੀ ਕਹਿੰਦਾ ਹੁੰਦਾ, ਕਰੀਬਨ ਕਰੀਬਨ ਐਸੇ ਤਾਰਕਿਕ ਲੋਕ ਜੋ ਸਾਇੰਸ ਤੋਂ ਹੀ ਪ੍ਰਭਾਵਿਤ ਨੇ। ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਦੇਖ ਹੀ ਨਹੀਂ ਸਕਦਾ। ਸਾਇੰਸ ਦੀ ਸਾਰੀ ਖੋਜ, ਵਿਗਿਆਨ ਦੀ ਸਾਰੀ ਖੋਜ ਅੱਖਾਂ ਤੇ ਖੜੀ ਹੈ। ਪਦਾਰਥ ਨੂੰ ਵੇਖ ਹੀ ਨਹੀਂ ਸਕਦਾ ਤੇ ਪਦਾਰਥ ਦੀ ਪੜਚੋਲ ਕੀ ਕਰੇਗਾ? ਉਹਦੇ ਪੜਚੋਲ ਕਰਨ ਦਾ ਢੰਗ ਕੀ ਹੈ? ਪਦਾਰਥ ਨੂੰ ਤੋੜ ਤੋੜ ਕੇ ਦੇਖਣਾ, ਇਹਦੇ ਵਿੱਚ ਕੀ ਹੈ? ਸਰੀਰ ਦੀ ਚੀਰਾ ਪਾੜੀ ਕਰਕੇ ਦੇਖਣਾ, ਇਹਦੇ ਵਿੱਚ ਕੀ ਹੈ? ਪਦਾਰਥ ਨੂੰ ਤੋੜ ਤੋੜ ਕੇ ਦੇਖਣਾ ਔਰ ਪਦਾਰਥ ਦੇ ਆਖਰੀ ਹਿੱਸੇ ਤੱਕ ਪਹੁੰਚਣਾ, ਇਹ ਸਾਰੀ ਖੋਜ ਉਹਨਾਂ ਦੀ ਅੱਖਾਂ ਤੇ ਖੜੀ ਹੈ। ਇਸ ਵਾਸਤੇ ਮੈਂ ਕਹਿੰਦਾ ਹੁੰਦਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਅੰਧਾ ਮਨੁੱਖ ਵਿਗਿਆਨਕ ਨਹੀਂ ਹੋ ਸਕਦਾ। ਕਿਵੇਂ ਸਰੀਰ ਦੀ ਚੀੜਾ ਪਾੜੀ ਕਰੇਗਾ? ਕਿਵੇਂ ਪਦਾਰਥ ਨੂੰ ਤੋੜ ਤੋੜ ਕੇ ਉਹਦੇ ਰਾਜ਼ ਨੂੰ ਜਾਣੇਗਾ? ਇਸ ਵਾਸਤੇ ਮੈਂ ਅਰਜ਼ ਕਰਾਂ, ਸਾਰੇ ਦਾ ਸਾਰਾ ਵਿਗਿਆਨ ਅੱਖਾਂ ਤੇ ਖੜਾ ਹੈ, ਧਰਮ ਅੱਖਾਂ ਤੇ ਨਹੀਂ ਖੜਾ, ਕਦੇ ਨਹੀਂ ਖੜਾ। ਧਰਮ ਕੰਨਾਂ ਤੇ ਖੜਾ ਹੈ, ਸੁਣਨਾ ਹੈ। ਇਸ ਵਾਸਤੇ ਮੈਂ ਕਹਿ ਦਿਆਂ, ਜੋ ਅੰਧਾ ਹੈ ਸਾਇੰਟਿਸਟ ਨਹੀਂ ਹੋ ਸਕਦਾ, ਜੋ ਬਹਿਰਾ ਹੈ ਉਹ ਸੰਤ ਨਹੀਂ ਹੋ ਸਕਦਾ। ਬੜੀ ਵੱਡੀ ਸੌਗਾਤ ਹੈ ਇਹ ਕੰਨ। ਜੋ ਅੰਧਾ ਹੈ ਵਿਗਿਆਨਕ ਨਹੀਂ ਹੋ ਸਕਦਾ, ਪਦਾਰਥ ਦੇਖ ਹੀ ਨਹੀਂ ਸਕਦਾ, ਤੇ ਜੋ ਬਹਿਰਾ ਹੈ भगत नहीं हो सकता, सुन ही नहीं सकता। दुनिया के सारे भगतों का इतिहास पढ़ना सुन के ही प्रभावित हो, सुन के ही चल रहा है। सुनना कदों सफल होगा? जब मैं सुने हुए पे भरोसा कर रहा हूं। बस सारी जिंदगी तुसी गुरबाणी सुनते रहे, कीर्तन दे राही, पाठ दे राही, कथा दे राही, भरोसा नहीं बजया, ध्यान दी यात्रा अंदर नहीं होगी। 50 साल पहले जिते सही, अज भी उत्थे ही होवो, कोई यात्रा नहीं हो, नहीं हो। ये भरोसे नाल होएगी। ये उत्ते मैं इतिहास का एक वाकया सुनांदा हुंना। रायपुर दे स्वामी विवेकानंद थे, बड़े अच्छे महापुरुष होए ने, जिन्होंने ऐलानिया किया सी इस देश की संस्कृति नू बचाना है तो कम से कम हर घर दे गुरु नानक का एक सिख होना चाहिए। उन्होंने कहा हर घर में कलगीधर का एक सिख होना चाहिए जे देश की संस्कृति बचानी, देश की सभ्यता को बचाना है। उन्हें सिखां ते इतना माण किया सी, पर बदकिस्मती अज पंजाब के पिंडां दी हाल देख के कई दफा यह माण टुट जाता है, टुट जाता है। उन्हां ते किसे ने प्रश्न किया सी, स्वामी जी मनुख सियाणा प्राणी है, सूझवान है, क्या मनुख दी दुनिया विच अंधविश्वास लई कोई थां है? क्या ब्लाइंड फेथ लई कोई थां है? विवेकानंद बड़े विचारक सन, सियाणे सन। ब्रह्म योग, राज योग, इन्हां दियां लिखियां हुईयां बड़ी कीमती किताबां ने। सहज योग, ब्रह्म योग, राज योग दे उत्ते उन्होंने अपने अनुभव लेखनी विच अंकित किए ने। जब उसने एक तर्क खड़ी की थी, ब्लाइंड फेथ, स्वामी जी क्या मनुख नू इस दी लोड़ है? विवेकानंद कहन लगे, हां ब्लाइंड फेथ भी चाहिए है, पर एक शर्त दे नाल, जिस ते फेथ करिए वो ब्लाइंड ना हो। अंधविश्वास भी चाहिए है, पर शर्त है जिस पे विश्वास करिए वो अंधा ना होवे। सो जाखे ते अंधविश्वास भी कर ले है तो लाभकारी होवेगा, अंधे ते विश्वास भी कर ले है तो भटकन तो बिना और कुछ भी नहीं, कुछ भी नहीं। चाहिदा है अंधविश्वास, शर्त जिस ते विश्वास करिए वो अंधा ना होवे। परमात्मा दे ते अखरी अर्थ ने परम प्रकाश, परम शक्ति, भरोसा कर, विश्वास कर। लेकिन तार्किक कह देगा, साइंटिस्ट कह देगा, असी ते उस ते भरोसा करदे हां जो दिखाई दे, खोज करदे हां, खोज करदे हां, जो लभ पैंदा उस ते भरोसा करदे हां, दूसरे ते नहीं। सारा विश्वास एक साइंटिस्ट का अखां ते खड़ा है, अखां ते खड़ा है, जो दिखाई देता है उस पे भरोसा है, जो नहीं दिखाई देता उन्नू ते मनना ही नहीं। इस वास्ते चोटी दे साइंटिस्ट ने भी परमात्मा नू नहीं मनिया, किसी ने भी नहीं मनिया। जिहड़े साइंस तो ही प्रभावित ने, साड़ी कौम दे बड़े बड़े दार्शनिक लिखा रहे, अपने आप को फिलोसफर कहने वाले, चिंतक कहने वाले, ਕਰੀਬਨ ਕਰੀਬਨ ਮੇਰੇ ਦੇ ਕੇ ਮਾਫ ਕਰ ਦੇਣਗੇ ਮੈਨੂੰ, ਨਾਸਤਿਕ ਨੇ, ਨਾਸਤਿਕ ਨੇ। ਔਰ ਸ਼ਰਧਾ ਨੂੰ ਮੂਰਖਤਾ ਕਹਿੰਦੇ ਨੇ, ਵਿਸ਼ਵਾਸ ਨੂੰ ਮੂਰਖਤਾ ਕਹਿੰਦੇ ਨੇ, ਕਿਉਂਕਿ ਅੰਧ ਵਿਸ਼ਵਾਸ ਵੇਖਿਆ ਨਹੀਂ ਵਿਸ਼ਵਾਸ ਕਰੀ ਜਾਂਦੇ। ਹੁਣ ਮੈਂ ਫਿਰ ਦੁਹਰਾਵਾਂ, ਸਾਇੰਸ ਦੀ ਸਾਰੀ ਖੋਜ ਇਹਨਾਂ ਦੋ ਅੱਖਾਂ ਤੇ ਖੜੀ ਹੈ, ਧਰਮ ਦੀ ਸਾਰੀ ਖੋਜ ਇਹਨਾਂ ਕੰਨਾਂ ਤੇ ਖੜੀ ਹੈ। ਜੋ ਦੇਖ ਨਹੀਂ ਸਕਦਾ ਸਾਇੰਟਿਸਟ ਨਹੀਂ ਬਣ ਸਕਦਾ, ਜੋ ਸਰੋਤਾ ਨਹੀਂ ਸੁਣ ਨਹੀਂ ਸਕਦਾ ਸੰਤ ਨਹੀਂ ਬਣ ਸਕਦਾ, ਨਹੀਂ ਬਣ ਸਕਦਾ। ਤੁਸੀਂ ਕਦੀ ਆਪਣੇ ਮਨ ਤੋਂ ਪੁੱਛ ਲੈਣਾ, ਅਗਰ ਥੋੜਾ ਬਹੁਤ ਕਿਸੇ ਦਾ ਕੋਈ ਭਰੋਸਾ ਵਜਿਆ ਹੋਵੇਗਾ, ਸੁਣ ਕੇ ਹੀ ਵਜਿਆ ਹੋਵੇਗਾ, ਅਜੇ ਦੇਖਿਆ ਤੇ ਕੁਛ ਵੀ ਨਹੀਂ, ਸੁਣ ਕੇ। ਤੋ ਜੋ ਬਹਿਰਾ ਹੈ ਸੰਤ ਨਹੀਂ ਹੋ ਸਕਦਾ। ਦੁਨੀਆਂ ਦੇ ਇਤਿਹਾਸ ਵਿੱਚ ਇੱਕ ਸੰਤ ਵੀ ਐਸਾ ਨਹੀਂ ਮਿਲਦਾ ਜਿਹਦੇ ਬਾਰੇ ਪੜ੍ਹਨ ਨੂੰ ਮਿਲੇ ਬਹਿਰਾ ਸੀ, ਪਰ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈਗਾ ਤੇ ਅੰਧਾ ਸੀ ਪਰ ਸੰਤ ਹੈ, ਭਗਤ ਸੂਰਦਾਸ। ਚੰਗੇ ਚੰਗੇ ਕੁਛ ਨਾਬੀਨ ਮਨੁੱਖ, ਚੰਗੇ ਸੰਤ ਭਗਤ ਆਤਮਦਰਸ਼ੀ ਦੇਖੇ ਗਏ ਨੇ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਹੈ, ਧਰਮ ਇਹਨਾਂ ਅੱਖਾਂ ਤੇ ਨਹੀਂ ਖੜਾ, ਕੰਨਾਂ ਤੇ ਖੜਾ। ਔਰ ਮੈਂ ਅਕਸਰ ਅਰਜ਼ ਕਰਦਾ, ਅਗਰ ਸ਼ਬਦ ਗੁਰੂ ਹੈ ਤਾਂ ਸੁਣ ਕੇ ਗੁਰੂ ਨਾਲ ਸੰਬੰਧ ਜੁੜੇਗਾ, ਵੇਖ ਕੇ ਨਹੀਂ ਜੁੜੇਗਾ, ਸੁਣ ਕੇ ਜੁੜੇਗਾ। ਮੱਥਾ ਟੇਕੇ ਤੇ ਭੱਜ ਗਏ, ਸੁਣਿਆ ਤੇ ਹੈ ਹੀ ਨਹੀਂ। ਰੁਮਾਲਾ ਚੁੱਕੋ ਦਰਸ਼ਨ ਕਰਨੇ ਨੇ, ਨਹੀਂ ਗੁਰਮੁਖਾ, ਜੋ ਬਾਣੀ ਦਾ ਪਾਠ ਹੋ ਰਿਹਾ ਇਹਨੂੰ ਸੁਣਨਾ ਹੀ ਦਰਸ਼ਨ ਕਰਨਾ, ਸਰੋਤ ਦਰਸ਼ਨ, ਸਰਵਨ ਦਰਸ਼ਨ। ਅੱਖਾਂ ਨਾਲ ਵੇਖਣਾ ਜਿਤਨਾ ਆਸਾਨ ਹੈ, ਕੰਨਾਂ ਨਾਲ ਸੁਣਨਾ ਉਤਨਾ ਆਸਾਨ ਨਹੀਂ ਹੈ, ਕਤਈ ਨਹੀਂ ਹੈ। ਵਿਖੇ ਨਾਦ ਸੁਣ ਕਰਨ ਮਨ ਬੀਨਾ, ਹਰ ਜਸ ਸੁਣਤ ਮਨ ਆਲਸ ਬੀਨਾ। ਕੋਈ ਗੰਦਾ ਗੀਤ ਗਾ ਰਿਹਾ, ਕਿਸੇ ਵਕਤ ਮੇਰੇ ਨਾਲ ਇੱਕ ਦੋ ਚੰਗੇ ਗਾਇਕ ਚੱਲਦੇ ਸਨ, ਇੱਕ ਤੇ ਬੱਚੀ ਸੀ, ਸਮਾਜਿਕ ਤੌਰ ਤੇ ਰਿਸ਼ਤੇ ਵਿੱਚ ਵੀ ਬੜੇ ਨੇਕ, ਪਰ ਅੱਜ ਉਹ ਫਿਲਮ ਸਿੰਗਰ ਹੋ ਗਏ। ਉਹ ਗਾਇਕ ਵੀ ਸ਼ਿਖਰ ਤੇ ਪਹੁੰਚਿਆ। ਉਸ ਗਾਇਕ ਨੇ ਤੇ ਮੈਨੂੰ ਕਿਹਾ, ਗਿਆਨੀ ਜੀ ਤੁਹਾਡੇ ਨਾਲ ਜ਼ਿੰਦਗੀ ਭਰ ਵੀ ਅਸੀਂ ਗਾਉਂਦੇ ਰਹਿੰਦੇ ਤੇ ਸਾਡੀ ਜੋਗੀ ਪੱਕਾ ਮਕਾਨ ਨਹੀਂ ਬਣਨੀ ਸੀ, ਹੁਣ ਹਿੰਦੁਸਤਾਨ ਦੇ ਹਰ ਵੱਡੇ ਸ਼ਹਿਰ ਦੇ ਸਾਡਾ ਮਹਿਲ ਆਪਣਾ ਮਕਾਨ, ਹੁਣ ਕਰੋੜਾਂ ਦੀ ਸੰਪਦਾ ਦੇ ਅਸੀਂ ਮਾਲਕ ਹਾਂ, ਹੁਣ ਸਾਨੂੰ ਇਤਨਾ ਮਿਲਿਆ ਅਸੀਂ ਸੰਪੰਨ ਹੋ ਗਏ। ਮੈਂ ਉਹਨਾਂ ਕਿਹਾ, ਹੋ ਸਕਦੇ ਕਿਉਂਕਿ ਦੁਨੀਆ ਬਾਹਰ ਮੁਖੀ ਹੈ, ਤੁਸੀਂ ਜੋ ਗਾ ਰਹੇ ਹੋ ਬਾਹਰ ਦਾ ਹੀ ਰਸ ਹੈ, ਤੋ ਬਾਹਰ ਮੁਖੀ ਲੋਕ ਪ੍ਰਭਾਵਿਤ ਹੋ ਕੇ ਐਸਾ ਕਰ ਸਕਦੇ ਨੇ ਤੇ ਸਕਦੇ ਨੇ। ਇੱਕ ਇੱਕ ਗੀਤ ਦੇ ਦਸ ਦਸ ਵੀਹ ਵੀਹ ਲੱਖ ਰੁਪਏ ਉਹ ਦੇ ਸਕਦੇ ਨੇ ਬਾਹਰ ਮੁਖੀ, ਕਿਉਂ ਉਹੀ ਗੀਤ ਸੁਣ ਕੇ ਅਸੀਂ ਰਸ ਮਾਣਦੇ ਹਾਂ। ਵਿਖੇ ਨਾਦ ਸੁਣ ਕਰਨ ਮਨ ਬੀਨਾ, ਹਰ ਜਸ ਸੁਣਤ ਮਨ ਆਲਸ ਕਹੀਨਾ। ਅੰਮ੍ਰਿਤ ਵੇਲੇ ਕੀਰਤਨ ਦੇ ਤੇ ਕਈ ਸੁੱਤੇ ਹੀ ਪਏ, ਉਂਘਦੇ ਪਏ। ਮੈਨੂੰ ਕਈ ਕਹਿਣ ਲੱਗੇ, ਨਹੀਂ ਗਿਆਨੀ ਜੀ, ਸਮਾਧੀ ਦੇ ਚਾਹੁੰਦੇ ਨੇ। ਮੈਂ ਕਿ ਸਮਾਧੀ ਦੇ ਚਿਹਰਾ ਹੋਰ ਆਉਂਦਾ, ਚਿਹਰਾ ਡਿੱਗਿਆ ਹੋਇਆ ਨਹੀਂ ਆਉਂਦਾ, ਡੱਠੇ ਡਿੱਗੇ ਚਿਹਰੇ ਸੁੱਤੇ ਪਏ ਨੇ। ਫੁੱਲ ਖਿੜਦਾ ਤੇ ਉੱਪਰ ਉੱਠਦਾ, ਪੰਖੜੀਆਂ ਉੱਪਰ ਉੱਠ ਰਹੀਆਂ ਨੇ, ਫੁੱਲ ਮੁਰਝਾਉਂਦੇ ਨੇ ਤੇ ਪੰਖੜੀਆਂ ਥੱਲੇ ਗਿਰਦੀਆਂ ਨੇ। ਇਹ ਥੱਲੇ ਗਿਰੀਆਂ ਹੋਈਆਂ ਪੰਖੜੀਆਂ, ਇਹ ਡਿੱਗੇ ਹੋਏ ਸਿਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਹੁਣ ਦੂਸਰਾ ਨੁਕਤਾ ਮੈਂ ਬਿਆਨ ਕਰਾਂ ਤੇ ਮੈਂ ਅੱਗੇ ਚਲਾਂ। ਇੱਕ ਸਾਇੰਟਿਸਟ ਪਦਾਰਥ ਨੂੰ ਤੋੜਦਿਆਂ 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 ਜਿਸ ਆਖਰੀ ਭਾਗ ਤੇ ਪਹੁੰਚਿਆ, ਉਸਨੂੰ ਉਸਨੇ ਨਾਮ ਦਿੱਤਾ ਹੈ ਅਣੁ, ਪਰਮਾਣੂ। ਦਿਖਾਈ ਤੇ ਨਹੀਂ ਦੇਂਦਾ, ਉਸਦੇ ਪ੍ਰਣਾਮ ਤੋਂ ਪਤਾ ਚੱਲਦਾ ਹੈ ਪਰਮਾਣੂ ਹੈ। ਕਿਸੇ ਸਾਇੰਟਿਸਟ ਨੂੰ ਕਹਿ ਕੇ ਦੇਖੋ ਪਰਮਾਣੂ ਦਿਖਾ, ਉਹ ਵੀ ਇਹੀ ਕਹੇਗਾ, ਦਿਖਾਈ ਤੇ ਨਹੀਂ ਦੇਂਦਾ, ਪ੍ਰਣਾਮ ਤੋਂ ਪਤਾ ਚੱਲਦਾ ਹੈ ਕਿ ਅਸੀਂ ਅਣੂ ਦਾ, ਪਰਮਾਣੂ ਦਾ ਪ੍ਰਣਾਮ ਦੇਖ ਚੁੱਕੇ ਹਾਂ ਨਾਗਾਸਾਕੀ ਦੇ ਵਿੱਚ, ਹੀਰੋਸ਼ਿਮਾ ਦੇ ਵਿੱਚ। ਦੋ ਦੋ ਲੱਖ ਦੀ ਆਬਾਦੀ ਦੇ ਦੋਵੇਂ ਸ਼ਹਿਰ ਸਨ, ਦੋ ਮਿੰਟ ਦੇ ਵਿੱਚ ਦੋ ਲੱਖ ਬੰਦੇ ਲੁਕਮਾ ਅਜਲ ਹੋ ਗਏ, ਮੌਤ ਦੇ ਮੌਤ ਸੌ ਗਏ। ਇਹਨਾਂ ਦੋਹਾਂ ਸ਼ਹਿਰਾਂ ਤੇ ਉਹਨਾਂ ਦਿਨ ਚ ਐਟਮ ਬੰਬ ਗਿਰਾਏ ਗਏ, ਟਹਿਡੇਰੀ ਹੋ ਗਏ। ਦੋ ਲੱਖ ਮਨੁੱਖ ਮੌਤ ਦੀ ਆਗੋਸ਼ ਦੇ ਸੌ ਗਿਆ। ਐਟਮ ਦੀ ਸ਼ਕਤੀ ਅਸੀਂ ਦੇਖ ਲਈ, ਅਣੂ ਦਾ ਪ੍ਰਭਾਵ ਅਸੀਂ ਦੇਖ ਲਿਆ, ਪਰ ਹੁਣ ਸਾਇੰਟਿਸਟ ਨੂੰ ਕਹਿ ਕੇ ਦੇਖੋ, ਜਰਾ ਦਿਖਾਓ ਸਾਨੂੰ ਪ੍ਰਮਾਣੂ, ਵੇਖ ਲਈਏ। ਤਾਂ ਪਤਾ ਉਹ ਕੀ ਕਹਿੰਦੇ ਨੇ? ਇਹਨਾਂ ਲਫ਼ਜ਼ਾਂ ਨੂੰ ਮੈਂ ਫਿਰ ਦੁਹਰਾਵਾਂ, ਪਦਾਰਥ ਨੂੰ ਤੋੜਦਿਆਂ 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 ਪਦਾਰਥ ਦੇ ਆਖਰੀ ਭਾਗ ਤੇ ਜਦ ਇੱਕ ਸਾਇੰਟਿਸਟ ਪਹੁੰਚਿਆ, ਉਸਨੂੰ ਉਸਨੇ ਨਾਮ ਦਿੱਤਾ ਹੈ ਅਣੂ, ਪਰਮਾਣੂ। ਦਿਖਾਈ ਤੇ ਨਹੀਂ ਦੇਂਦਾ, ਪ੍ਰਣਾਮ ਤੋਂ ਪਤਾ ਚੱਲਦਾ ਹੈ, ਹੈ ਹੈ ਹੈ। ਔਰ ਉਸਦਾ ਪ੍ਰਣਾਮ ਅਸੀਂ ਦੇਖ ਚੁੱਕੇ ਹਾਂ। ਸ਼ਬਦ ਨੂੰ ਸੁਣਦਿਆਂ ਸਗਮ ਹੋਏ ਨੇ, ਔਰ ਵੱਡੇ ਵੱਡੇ ਰਾਗੀਆਂ ਨੇ ਅਲਾਪ ਅਲਾਪ ਕੇ ਕੀਰਤਨ ਕੀਤਾ। ਇਸਦਾ ਅੰਜਾਮ ਕੋਈ ਬ੍ਰਹਮ ਗਿਆਨੀਆਂ ਦੀ ਜਮਾਤ ਪੈਦਾ ਹੋ ਗਈ ਹੋਵੇ, ਕੋਈ ਬਾਬੇ ਅਤਰ ਸਿੰਘ ਜੈਸੇ ਪਿੰਡ ਪਿੰਡ ਵਿੱਚ ਪੈਦਾ ਹੋ ਗਏ ਹੋਵਨ, ਕੋਈ ਭਾਈ ਗੁਰਦਾਸ ਜੈਸੇ ਹਰ ਸ਼ਹਿਰ ਵਿੱਚ ਪੈਦਾ ਹੋ ਗਏ ਹੋਣ, ਨਹੀਂ ਦਿਖਾਈ ਦੇਣਾ ਐਸਾ ਤੇ ਕੋਈ ਨਹੀਂ, ਐਸਾ ਤੇ ਨਹੀਂ। ਕਿਆ ਕੀਰਤਨ ਦਾ ਕਸੂਰ ਹੈ? ਕਤਈ ਨਹੀਂ, ਸੁਣਨਾ ਗਹਿਰਾ ਨਹੀਂ, ਸਰੋਤ ਗਹਿਰੀ ਨਹੀਂ। ਪਦਾਰਥ ਨੂੰ ਤੋੜ ਤੋੜ ਕੇ ਵੇਖ ਵੇਖ ਕੇ ਜਿਸ ਆਖਰੀ ਹਿੱਸੇ ਤੇ ਸਾਇੰਟਿਸਟ ਪਹੁੰਚਿਆ, ਔਰ ਆਖਦਾ ਹੁਣ ਅੱਗੋਂ ਤੋੜਨਾ ਔਖਾ, ਉਹਨੂੰ ਨਾਮ ਦਿੱਤਾ ਅਣੂ, ਔਰ ਕਹਿ ਦਿੱਤਾ ਹੁਣ ਇਹ ਵਿਖਾਈ ਨਹੀਂ ਦਿੰਦਾ, ਪ੍ਰਣਾਮ ਤੋਂ ਪਤਾ ਚੱਲਦਾ ਹੈ, ਉਸ ਤੋਂ ਜੋ ਕੁਛ ਹੁੰਦਾ ਹੈ ਉਸ ਤੋਂ ਪਤਾ ਚੱਲਦਾ ਹੈ। ਸ਼ਬਦ ਨੂੰ ਸੁਣਦਿਆਂ ਸੁਣਦਿਆਂ ਸੁਰਤ ਨੂੰ ਸ਼ਬਦ ਨਾਲ ਜੋੜਦਿਆਂ ਜੋੜਦਿਆਂ, ਸੁਣਨਾ ਹੀ ਸ਼ਬਦ ਨਾਲ ਜੁੜਨਾ, ਗੁਰੂ ਨਾਲ ਸੁਣ ਕੇ ਜੁੜਨਾ, ਸ਼ਬਦ ਨਾਲ ਸੁਣ ਕੇ ਜੁੜਨਾ। ਜੋ ਸਰੋਤਾ ਨਹੀਂ ਅਜੇ ਗੁਰੂ ਦੇ ਨਾਲ ਲੜ ਨਹੀਂ ਲੱਗਿਆ, ਇੱਥੇ ਤੇ ਸੁਣ ਕੇ ਪ੍ਰਭਾਵਿਤ ਹੋਣਾ। ਸ਼ਬਦ ਨਾਲ ਸੁਰਤ ਜੋੜਦਿਆਂ ਜੋੜਦਿਆਂ ਸੁਣਦਿਆਂ ਸੁਣਦਿਆਂ ਜੋੜਦਿਆਂ ਜੋੜਦਿਆਂ, ਜੈਸੇ ਜੈਸੇ ਸ਼ਬਦ ਨਾਲ ਗਹਿਰਾ ਜੁੜਦਾ ਜਾਂਦਾ ਤੇ ਫਿਰ ਸਾਰਿਆਂ ਨਾਲ ਜੁੜਦਾ ਜਾਂਦਾ ਜੁੜਦਾ ਜਾਂਦਾ। ਜੈਸੇ ਜੈਸੇ ਇੱਕ ਸਾਇੰਟਿਸਟ ਪਦਾਰਥ ਨੂੰ ਤੋੜਦਾ ਜਾਂਦਾ ਹੈ, ਤੋੜਦਾ ਜਾਂਦਾ ਹੈ। ਯਕੀਨ ਜਾਣੋ ਸਾਇੰਟਿਸਟ ਸਾਰਿਆਂ ਨਾਲੋਂ ਟੁੱਟਦਾ ਜਾਂਦਾ ਹੈ। ਚੋਟੀ ਦੇ ਸਾਇੰਟਿਸਟ ਦੇ ਕੋਈ ਮਿੱਤਰ ਨਹੀਂ ਆਉਂਦੀ, ਪਰਿਵਾਰਕ ਜ਼ਿੰਦਗੀ ਵੀ ਉਹਦੀ ਅੱਛੀ ਨਹੀਂ ਆਉਂਦੀ, ਸਭ ਨਾਲੋਂ ਟੁੱਟ ਜਾਂਦਾ। ਨਵੇਕਲੀ ਜਿਹੀਆਂ ਜ਼ਿੰਦਗੀ ਹੋ ਜਾਂਦੀ ਹੈ, ਬੜੀ ਉਦਾਸ। ਕੁਛ ਸਾਇੰਟਿਸਟ ਉਹਨਾਂ ਤੇ ਆਤਮ ਹੱਤਿਆ ਵੀ ਕੀਤੀ, ਖੁਦਕਸ਼ੀ ਵੀ ਕੀਤੀ, ਹੈਰਾਨਗੀ ਹੋਈ। ਪਰ ਇਹ ਸੰਸਾਰ ਨਾਲ ਜੁੜ ਜਾਂਦਾ, ਜੁੜ ਜਾਂਦਾ। ਨਾਮ ਦਿੱਤਾ ਪਰਮਾਤਮਾ, ਦਿਖਾਈ ਤੇ ਨਹੀਂ ਦੇਂਦਾ, ਪਰ ਨਾਮ ਤੋਂ ਪਤਾ ਚੱਲਦਾ ਹੈ ਪਰਮਾਤਮਾ ਹੈ। ਐਟਮ ਬੰਬ ਤੋਂ ਕੀ ਕੁਛ ਹੋ ਸਕਦਾ ਹੈ, ਇੱਕ ਸਾਇੰਟਿਸਟ ਨੇ ਦਿਖਾ ਦਿੱਤਾ। ਇਹ ਤਾਰਕਿਕ ਮੈਨੂੰ ਇਸ ਤਰ੍ਹਾਂ ਕਹਿੰਦੇ ਨੇ, ਉਹਨਾਂ ਨੇ ਤੇ ਦਿਖਾ ਦਿੱਤਾ। ਸੁਣਦਿਆਂ ਸੁਣਦਿਆਂ ਜਿਸ ਆਖਰੀ ਭਾਗ ਤੇ ਮਨੁੱਖ ਪੈਦਾ ਪਹੁੰਚਦਾ ਹੈ, ਉਸ ਤੋਂ ਕੀ ਆਉਂਦਾ ਹੈ? ਮੈਂ ਇੱਕ ਸਾਇੰਟਿਸਟ ਤੋਂ ਐਟਮ ਬੰਬ ਬਣਿਆ, ਪਰਮਾਤਮਾ ਤੋਂ ਇੱਕ ਸਾਇੰਟਿਸਟ ਬਣਿਆ। ਉਸਦੀ ਹੋਂਦ ਤੋਂ ਬਿਨਾਂ ਤੇ ਸਾਇੰਟਿਸਟ ਵੀ ਨਹੀਂ ਆਉਣਾ ਸੀ। ਉਮੀਦ ਇਹ ਗੱਲ ਪਕੜਦੇ ਚਾਹ, ਜੋ ਡਾਕਟਰ ਮੁਹੰਮਦ ਇਕਬਾਲ ਨੇ ਲਿਖੀ ਹੈ, ਕਹਿ ਦਿਆਂ ਜ਼ਰਾ ਜ਼ਿਆਦਾ ਸਪਸ਼ਟ ਹੋ ਜਾਏ। ਖੁਦਾ ਤੇ ਮਨੁੱਖ ਦੀ ਗੋਸ਼ਟੀ ਲਿਖੀ ਹੈ ਇਕਬਾਲ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਇੱਕ ਵਾਕ ਲਿਖਿਆ ਬੜਾ ਸੁੰਦਰ। ਮਨੁੱਖ ਪਰਮਾਤਮਾ ਦੇ ਸਾਹਮਣੇ ਹੋ ਕੇ ਕਹਿੰਦਾ ਹੈ, ਪ੍ਰਭੂ ਠੀਕ ਹੈ, ਮੇਰੀ ਹੋਂਦ ਵਿੱਚ ਤੇਰੀ ਕਲਾ ਹੈ, ਤੇਰੀ ਸ਼ਕਤੀ ਹੈ, ਪਰ ਸਭ ਕੁਛ ਤੇਰਾ ਨਹੀਂ ਹੈ, ਕੁਛ ਮੇਰਾ ਵੀ ਹੈ। ਮੇਰੀ ਹੋਂਦ ਵਿੱਚ ਤੇਰੀ ਸ਼ਕਤੀ ਹੈ, ਮੇਰੀ ਹੋਂਦ ਦੇ ਤੇਰੀ ਕਲਾ ਹੈ, ਤੇਰੀ ਸਿਆਣਪ ਹੈ, ਪਰ ਹੇ ਪ੍ਰਭੂ ਸਾਰੀ ਦੀ ਸਾਰੀ ਤੇਰੀ ਨਹੀਂ ਹੈ, ਕੁਛ ਆਪਣੀ ਵੀ ਹੈ, ਕੁਛ ਸਾਡੀ ਸਿਆਣਪ ਵੀ ਹੈ, ਕੁਛ ਸਾਡਾ ਕਰਨਾ ਵੀ ਹੈ, ਕੁਛ ਸਾਡੀ ਮਿਹਨਤ ਵੀ ਹੈ। ਹੁਣ ਪਰਮਾਤਮਾ ਨੇ ਪੁੱਛ ਲਿਆ, ਚਲੋ ਪਹਿਲੇ ਤੂੰ ਆਪਣੀ ਗੱਲ ਕਰ, ਇਹਦੇ ਚ ਤੇਰੀ ਕਿਹੜੀ ਕਲਾ ਹੈ, ਇਹਦੇ ਚ ਤੇਰੀ ਕਿਹੜੀ ਮਿਹਨਤ ਹੈ, ਇਹਦੇ ਚ ਤੇਰੀ ਕਿਹੜੀ ਚੀਜ਼ ਹੈ, ਤੂੰ ਉਹ ਹੀ ਮੈਨੂੰ ਦੱਸ ਦੇ। ਮੈਥੋਂ ਜੋ ਕੁਛ ਹੋਇਆ ਮੈਨੂੰ ਪਤਾ ਹੈ, ਤੈਥੋਂ ਜੋ ਕੁਛ ਹੋਇਆ ਤੂੰ ਦੱਸ। ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਬੋਲ ਬੜੇ ਕੀਮਤੀ ਨੇ। ਦਾਤ ਜੋਤ ਸਭ ਸੂਰਤ ਤੇਰੀ, ਇਹ ਪ੍ਰਭੂ ਇਹ ਸ਼ਕਲ ਸੂਰਤ ਤੇਰੀ, ਇਹਦੇ ਚ ਪ੍ਰਾਣਾਂ ਦੀ ਹਰਕਤ ਤੇਰੀ, ਇਹਦੇ ਚ ਦਿਲ ਦੀ ਧੜਕਣ ਤੇਰੀ, ਇਹਦੇ ਚ ਨੈਣ ਨਕਸ਼ ਤੇਰੇ ਬਣਾਏ ਹੋਏ, ਰੋਮ ਰੋਮ ਤੇਰਾ, ਇਹ ਸਾਰੇ ਅੰਗ ਗਿਆਨ ਇੰਦਰੇ ਤੇਰੇ, ਇਹ ਤੇਰੀ ਕਲਾ। ਤੇ ਫਿਰ ਪ੍ਰਭੂ ਨੇ ਆਖਿਆ, ਫਿਰ ਤੇਰਾ ਇਹਦੇ ਚ ਕੀ ਬਚਿਆ, ਪਹਿਲੇ ਇਹਦਾ ਸੁਰ ਕੀ ਬਚਿਆ ਤੇਰਾ, ਜੇ ਰੋਮ ਰੋਮ ਮੇਰੀ ਕਲਾ ਹੈ, ਹਰ ਗਿਆਨ ਇੰਦਰਾ ਕਰਮ ਇੰਦਰਾ ਮੇਰੀ ਕਲਾ ਹੈ, ਇਹ ਸ਼ਕਲ ਤੇ ਸੂਰਤ ਵੀ ਮੇਰੀ ਕਲਾ ਹੈ, ਮੇਰੀ ਚਿਤਰੀ ਹੋਈ ਹੈ, ਫਿਰ ਹੁਣ ਤੂੰ ਦੱਸ ਇਹਦੇ ਚ ਤੇਰਾ ਕੀ ਰਹਿ ਗਿਆ, ਤੇਰਾ ਹੈ ਕੀ, ਜੇ ਪ੍ਰਾਣਾਂ ਦੀ ਹਰਕਤ ਵੀ ਮੇਰੀ ਹੈ, ਦਿਲ ਦੀ ਧੜਕਣ ਵੀ ਮੇਰੀ ਹੈ, ਖੂਨ ਦੀ ਚਾਲ ਵੀ ਮੇਰੀ ਹੈ, ਇਹ ਰੰਗ ਰੂਪ ਵੀ ਮੇਰਾ ਹੈ, ਇਹ ਨੈਣ ਨਕਸ਼ ਵੀ ਮੇਰੇ ਨੇ, ਇਹ ਸ਼ਕਤੀ ਤੇ ਸਮਰੱਥਾ ਵੀ ਮੇਰੀ ਹੈ, ਫਿਰ ਇਹਦੇ ਚ ਤੇਰਾ ਕੀ ਬਚਿਆ? ਗੁਰੂ ਨਾਨਕ ਦੱਸਦੇ ਨੇ, ਹੇ ਪ੍ਰਭੂ, ਮਨੁੱਖ ਦਾ ਕੁਛ ਬਚਿਆ ਹੈ, ਹੈਗਾ ਮਨੁੱਖ ਦਾ ਵੀ ਕੁਛ, ਠੀਕ ਹੈ ਸਭ ਕੁਛ ਤੁਹਾਡਾ ਹੈ, ਪਰ ਹੇ ਪ੍ਰਭੂ ਇਹਦੇ ਚ ਕੁਛ ਮੇਰਾ ਵੀ ਹੈ। ਗੁਰੂ ਨਾਨਕ ਦੇ ਚ ਇੱਕ ਖੂਬੀ ਹੈ, ਜਦ ਵੀ ਕੋਈ ਮਹਾਨਤਾ ਦਾ ਜ਼ਿਕਰ ਕਰਨਾ ਹੋਵੇ ਦੂਜਿਆਂ ਨੂੰ ਅੱਗੇ ਕਰਦੇ ਨੇ, ਜਦ ਕੋਈ ਕਮਜ਼ੋਰੀ ਦਾ ਜ਼ਿਕਰ ਕਰਨਾ ਹੋਵੇ ਆਪਣੇ ਆਪ ਨੂੰ ਅੱਗੇ ਕਰਦੇ ਨੇ। ਕਹੋ ਨਾਨਕ ਹਮ ਨੇ ਚ ਕਰਮ, ਅਗਲੇ ਨੂੰ ਕਰਮਾਂ ਦਾ ਬੋਧ ਕਰਾਉਣਾ, ਤੇਰੇ ਕਰਮ ਕੁਛ ਨਹੀਂ ਪ੍ਰਭੂ ਦੇ ਅੱਗੋਂ ਬੇਨਤੀ ਕਰਦੇ। ਪਰ ਕਿਸੇ ਨੂੰ ਕਿਵੇਂ ਕਹਿ ਦਈਏ ਤੇਰੇ ਕਰਮ ਨਹੀਂ ਇਚਨੇ, ਕਹੋ ਨਾਨਕ ਹਮ ਨਹੀਂ ਇਚਕ, ਆਪਣੇ ਤੇ ਲੈ ਲੈਣ। ਗੁਰੂ ਅਰਜਨ ਦੇਵ ਜੀ ਆਪਣੇ ਤੇ ਲੈ ਲੈਣ। ਸਤਿਗੁਰ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ, ਇਹ ਤੇ ਸਭ ਕੁਝ ਤੇਰਾ। ਫਿਰ ਹੁਣ ਇਹਦੇ ਚ ਮੇਰਾ ਕੀ ਹੈ? ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਾਂ ਮੈਂ ਮੇਰੀ। ਇਹਦੇ ਚ ਜਿਹੜਾ ਹੰਕਾਰ ਹੈ, ਹਾਂ ਮੈਂ ਹੈ ਤੇ ਤੂੰ, ਪਰ ਤੂੰ ਦੇ ਉੱਤੇ ਮੈਂ ਆਪਣੀ ਮੋਹਰ ਲਾ ਦਿੱਤੀ ਹੈ। ਹਾਂ ਮੈਂ ਤੂੰ ਨਹੀਂ ਹੈ, ਤੂੰ ਨਹੀਂ ਹੈ, ਮੈਂ ਮੋਹਰ ਲਾ ਦਿੱਤੀ ਹੈ। ਇਹ ਜਿਹੜੀ ਮੋਹਰ ਲਾਈ ਹੈ ਇਹ ਮੇਰੀ ਹੈ। ਹੋਵੇਗਾ ਤੇਰਾ ਤਨ, ਪਰ ਮੈਂ ਤੇ ਕਹਿੰਦਾ ਮੇਰਾ ਤਨ। ਬਣਾਇਆ ਹੋਵੇਗਾ ਸਭ ਕੁਝ ਤੇਰਾ, ਪਰ ਮੈਂ ਕਹਿੰਦਾ ਮੇਰਾ ਹੈ। ਮੈਂ ਤੇਰੇ ਦੇ ਉੱਤੇ ਮੇਰੇ ਦੀ ਮੋਹਰ ਲਾ ਦਿੱਤੀ ਹੈ, ਮੈਂ ਤੂੰ ਦੇ ਉੱਤੇ ਮੈਂ ਦੀ ਮੋਹਰ ਲਾ ਦਿੱਤੀ ਹੈ। ਇਹ ਜਿਹੜੀ ਮੈਂ ਦੀ ਮੋਹਰ ਲੱਗੀ ਹੈ ਪ੍ਰਭੂ, ਇਹ ਮੇਰੀ ਹੈ, ਤੇਰੀ ਨਹੀਂ ਹੈ। ਹੰਕਾਰ ਮਨੁੱਖ ਦਾ, ਬਾਕੀ ਕੁਛ ਵੀ ਨਹੀਂ। ਇਸ ਕਾਇਆ ਵਿੱਚ ਹੰਕਾਰ ਤੋਂ ਬਿਨਾ, ਹਉਮੈ ਤੋਂ ਬਿਨਾ ਮਨੁੱਖ ਦਾ ਕੱਖ ਵੀ ਨਹੀਂ ਹੈ। ਅਗਰ ਇਸ ਨੂੰ ਸਮਝ ਆ ਜਾਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ। ਇਹਨੂੰ ਇਕਬਾਲ ਨੇ ਬੜੇ ਆਲਮਾਨਾ ਢੰਗ ਨਾਲ ਖੋਲ੍ਹ ਕੇ ਬਿਆਨ ਕੀਤਾ, ਮਨੁੱਖ ਤੇ ਖੁਦਾ ਦੀ ਗੋਸ਼ਟੀ, ਮਨੁੱਖ ਤੇ ਖੁਦਾ ਦਾ ਸੰਵਾਦ। ਖੁਦਾ ਨੇ ਮਨੁੱਖ ਨੂੰ ਆਖਿਆ ਜਹਾਂ ਰਾਜੇ ਯਕ ਆਬੋ ਬਿਲ ਆਪਰੀਦਮ, ਤੂੰ ਈਰਾਨ ਤਾਤਾਰ ਜੰਗ ਆਪਰੀਦੀ। ਦੇਖ ਮੈਂ ਇੱਕ ਸੂਰਜ ਬਣਾਇਆ, ਇੱਕ ਚੰਦਰਮਾ ਬਣਾਇਆ ਇਸ ਧਰਤੀ ਲਈ, ਬੜੀ ਵੱਡੀ ਧਰਤੀ ਬਣਾਈ, ਸਾਗਰ ਬਣਾਇਆ, ਨਦੀਆਂ ਬਣਾਈਆਂ, ਨਾਲੇ ਬਣਾਏ, ਪਹਾੜ ਬਣਾਏ, ਪਰ ਕਮਬਖਤ ਤੂੰ ਵੰਡ ਵੰਡ ਕੇ ਇਹਨਾਂ ਦੇ ਟੁਕੜੇ ਕਰ ਦਿੱਤੇ। ਕਿਸੇ ਨੂੰ ਤਾਤਾਰ ਬਣਾ ਦਿੱਤਾ, ਕਿਸੇ ਨੂੰ ਉਜ਼ਬੇਕਿਸਤਾਨ ਬਣਾ ਦਿੱਤਾ, ਕਿਸੇ ਨੂੰ ਤਾਜਿਕਿਸਤਾਨ ਬਣਾ ਦਿੱਤਾ, ਕਿਸੇ ਨੂੰ ਈਰਾਨ ਬਣਾ ਦਿੱਤਾ। ਇਹ ਤੂੰ ਕੀ ਕੀਤਾ? ਉਹਨਾਂ ਦਿਨਾਂ 'ਚ ਉਹਨਾਂ ਇਲਾਕਿਆਂ 'ਚ ਬੜੀ ਖਾਨਾ ਜੰਗੀ ਹੋ ਰਹੀ ਸੀ, ਔਰ ਇਲਾਕਾ ਟੁਕੜਿਆਂ ਟੁਕੜਿਆਂ 'ਚ ਵੰਡਿਆ ਜਾ ਰਿਹਾ ਸੀ, ਨਵੇਂ ਨਵੇਂ ਦੇਸ਼ ਬਣ ਰਹੇ ਸੀ, ਔਰ ਬੜਾ ਖੂਨ ਖਰਾਬਾ ਹੋ ਰਿਹਾ ਸੀ। ਇਹ ਤੂੰ ਕੀ ਕੀਤਾ? ਤੂੰ ਪਹਾੜ ਵੰਡ ਲੈ, ਤੂੰ ਦਰਿਆ ਵੰਡ ਲੈ, ਤੂੰ ਜ਼ਮੀਨ ਵੰਡ ਲਈ, ਤੇਰੇ ਕੋਲ ਆਸਮਾਨ ਵੰਡਿਆ ਨਹੀਂ ਗਿਆ, ਤੇਰੇ ਕੋਲ ਸੂਰਜ ਵੰਡਿਆ ਨਹੀਂ ਗਿਆ, ਜ਼ਮੀਨ ਦਿੱਤੇ ਰਹਿਣ ਵਾਲੇ ਬੰਦੇ ਵੀ ਤੂੰ ਵੰਡ ਲਏ, ਬੰਦੇ ਮੇਰੇ ਨੇ ਮੇਰੇ ਨਹੀਂ ਨੇ, ਇਹ ਮੇਰੀ ਬਿਰਾਦਰੀ ਇਹ ਮੇਰੀ ਬਿਰਾਦਰੀ ਨਹੀਂ ਹੈ, ਇਹ ਮੇਰੀ ਜ਼ਾਤ ਦੇ ਨੇ ਮੇਰੇ ਜ਼ਾਤ ਦੇ ਨਹੀਂ ਨੇ, ਇਹ ਮੇਰੇ ਆਪਣੇ ਨੇ ਮੇਰੇ ਆਪਣੇ ਨਹੀਂ ਨੇ। ਤੂੰ ਤੇ ਸਭ ਕੁਝ ਵੰਡ ਲੈ, ਇਹ ਤੂੰ ਕੀ ਕੀਤਾ? ਤੂੰ ਤੇ ਸਭ ਕੁਝ ਟੁਕੜੇ ਟੁਕੜੇ ਕਰ ਦਿੱਤਾ। ਜਹਾਂ ਰਾਜੋ ਯਕ ਆਬੋ ਬਿਲ ਆਫਰੀਦਮ, ਤੂੰ ਈਰਾਨ ਤਾਤਾਰ ਜੰਗ ਆਫਰੀਦੀ। ਕਬਰ ਆਫਰੀਦੀ ਨਿਹਾਲੇ ਚਮਨਰਾ, ਕਫਸ ਸਾਫਤੀ ਤਾਇਰ ਨਗਮਾ ਜਨਰਾ। ਮੈਂ ਸੋਹਣੇ ਸੋਹਣੇ ਦਰਖਤ ਬਣਾਏ, ਫੁੱਲਦਾਰ ਫਲਦਾਰ ਛਾਇਆਦਾਰ, ਕੰਬਕ ਉਹਨਾਂ ਨੂੰ ਕੱਟਣ ਲਈ ਕੁਲਾੜਾ ਬਣਾ ਲਿਆ, ਉਹਨਾਂ ਦੀ ਛਾਇਆ, ਉਹਨਾਂ ਦੇ ਫੁੱਲ, ਉਹਨਾਂ ਦੇ ਫਲ। ਇਹ ਮਨੁੱਖ ਤੋਂ ਮਨੁੱਖਤਾ ਨੂੰ ਹੀ ਉਹਦੀ ਛਾਇਆ ਤੋਂ, ਫੁੱਲਾਂ ਤੋਂ, ਫਲਾਂ ਤੋਂ ਵਾਂਝਾ ਕਰ ਦਿੱਤਾ। ਇਹ ਤੂੰ ਕੀ ਕੀਤਾ? ਕਫਸ ਸਾਫਤੀ ਤਾਇਰ ਨਗਮਾ ਜ਼ਨਰਾ, ਬੜੇ ਸੁੰਦਰ ਸੁੰਦਰ ਪੰਛੀ ਮੈਂ ਬਣਾਏ, ਨਗਮੇ ਅਲਾਪਦੇ ਪਏ ਨੇ, ਗੀਤ ਪਏ ਗਾਉਂਦੇ। ਪ੍ਰਕਿਰਤੀ ਨਾਲ ਤੇ ਸੰਬੰਧ ਮਨੁੱਖ ਦਾ ਟੁੱਟ ਗਿਆ, ਵਰਨਾ ਸਾਰਾ ਸੰਸਾਰ ਗਾ ਰਿਹਾ। ਬਦਲਾਂ ਦੀ ਗਰਜਨ ਦੇ ਸੰਗੀਤ ਹੈ, ਪਵਨ ਦੀ ਛਾਂ ਛਾਂ ਦੇ ਸੰਗੀਤ ਹੈ, ਪੰਛੀਆਂ ਦੀ ਚਹਿਚਹਾਣ ਦੇ ਰਾਗ ਹੈ, ਗੀਤ ਹੈ। ਇਹ ਗੀਤ ਗਾਉਂਦੇ ਮੈਂ ਪੰਛੀ ਪੈਦਾ ਕੀਤੇ, ਪਰ ਤੂੰ ਕੀ ਕੀਤਾ? ਤੂੰ ਉਹਨਾਂ ਨੂੰ ਡੱਕਣ ਵਾਸਤੇ ਪਿੰਜਰੇ ਬਣਾ ਲੈ, ਡੱਕ ਦਿੱਤਾ। ਇਹ ਤੂੰ ਕੀ ਕੀਤਾ? ਮਨ ਰਾਜ ਯਕ ਫੌਲਾ ਦੇ ਨਾ ਦਾ ਫਰੀਦਮ, ਤੂੰ ਸ਼ਮਸ਼ੀਰ ਦੇਵੋ ਤੂੰ ਫੰਗ ਆ ਫਰੀਦਮ। ਮੈਂ ਲੋਹਾ ਬਣਾਇਆ ਵੀ ਤੇਰੇ ਕੰਮ ਆਏਗਾ, ਤੂੰ ਜ਼ਰੂਰਤ ਦੀਆਂ ਚੀਜ਼ਾਂ ਇਸ ਤੋਂ ਬਣਾ ਲੈ, ਪਰ ਤੂੰ ਤੇ ਤੋਪਾਂ ਬਣਾ ਲਈਆਂ, ਬੰਦੂਕਾਂ ਬਣਾ ਲਈਆਂ। ਇਹ ਕੀ ਕੀਤਾ? ਇਹ ਲੋਹਾ ਮੈਂ ਤੋਪਾਂ ਬਣਾਉਣ ਵਾਸਤੇ ਨਹੀਂ ਬਣਾਇਆ ਸੀ, ਬੰਦੂਕਾਂ ਬਣਾਉਣ ਵਾਸਤੇ ਨਹੀਂ ਬਣਾਇਆ ਸੀ। ਤੂੰ ਕੋਈ ਤਵਾ ਬਣਾ ਲੈਂਦਾ, ਚਿਮਟਾ ਬਣਾ ਲੈਂਦਾ, ਹੋਰ ਇਹਨਾਂ ਦੇ ਮਕਾਨਾਂ ਦੀ ਉਸਾਰੀ ਦੇ ਵਿੱਚ ਵਰਤ ਲੈਂਦਾ, ਹੋਰ ਹਜ਼ਾਰਾਂ ਤਰ੍ਹਾਂ ਦੇ ਨਾਲ ਕੋਈ ਦੀ ਵਰਤੋਂ ਕਰ ਸਕਦਾ ਹੈ, ਪਰ ਇਹ ਤੂੰ ਕੀ ਕੀਤਾ? ਤੂੰ ਤੇ ਤੋਪਾਂ ਬਣਾ ਲਈਆਂ, ਤੋਪਾਂ ਬੰਦੂਕਾਂ ਬਣਾ ਲਈਆਂ, ਇਹ ਤੂੰ ਕੀ ਕੀਤਾ? ਔਰ ਉਹ ਵੀ ਮਨੁੱਖ ਹੋ ਕੇ ਮਨੁੱਖ ਨੂੰ ਮਾਰਨ ਵਾਸਤੇ ਬਣਾਈਆਂ, ਉਹ ਵੀ ਬੰਦਾ ਹੋ ਕੇ ਬੰਦਿਆਂ ਨੂੰ ਲਿਤਾੜਨ ਵਾਸਤੇ ਤੂੰ ਬਣਾਈਆਂ, ਇਹ ਤੂੰ ਕੀ ਕੀਤਾ? ਇਕਬਾਲ ਦੇ ਲਿਖਣ ਦਾ ਆਪਣਾ ਢੰਗ ਹੈ। ਮਨੁੱਖ ਖੁਦਾ ਦੇ ਸਾਹਮਣੇ ਹੋ ਗਿਆ, ਆਖਿਆ ਖੁਦਾ ਬਹੁਤੀਆਂ ਗੱਲਾਂ ਨਾ ਕਰ, ਮੈਂ ਵੀ ਕੁਛ ਬਣਾਇਆ। ਜੇ ਤੂੰ ਬਾਰ ਬਾਰ ਕਹਿੰਦਾ ਮੈਂ ਇਹ ਬਣਾਇਆ, ਮੈਂ ਇਹ ਬਣਾਇਆ, ਮੈਂ ਇਹ ਬਣਾਇਆ, ਬੜੀ ਮੇਰੀ ਕਾਰੀਗਰੀ ਹੈ, ਤਾਂ ਫਿਰ ਆਪਣੀ ਵੀ ਤੇ ਕੁਝ ਕਾਰੀਗਰੀ ਹੈ ਨਾ, ਆਪਾਂ ਵੀ ਕੁਛ ਬਣਾਇਆ। ਤੂੰ ਖੁਦਾ ਨੇ ਪੁੱਛ ਲਿਆ, ਅੱਛਾ ਦੱਸ ਤੂੰ ਕੀ ਬਣਾਇਆ? ਤੂੰ ਹੁਣ ਮਨੁੱਖ ਨੇ ਜੋ ਕੁਛ ਬਣਾਇਆ, ਇਕਬਾਲ ਇੰਜ ਲਿਖਦੇ ਨੇ, ਤੂੰ ਸ਼ਬ ਆਫਰੀਦੀ ਚਰਾਗ ਆਫਰੀਦ, ਤੂੰ ਮਸਿਆ ਦੀ ਰਾਤ ਬਣਾਈ, ਅੰਧੇਰੀ ਰਾਤ ਬਣਾਈ, ਆਪਣਾ ਹੱਥ ਵੀ ਨਾ ਦਿਖਾਈ ਦੇਵੇ। ਮੈਂ ਜਲਦਾ ਹੋਇਆ ਦੀਵਾ ਬਣਾਇਆ, ਸਭ ਕੁਝ ਵੇਖ ਲਿਆ, ਤੇਰੀ ਰਾਤ ਦਾ ਹਨੇਰਾ ਰਹਿਣ ਨਹੀਂ ਦਿੱਤਾ। ਮੈਂ ਆਪਣੇ ਘਰ ਦੇ ਚ ਅੰਧੇਰਾ ਕੱਢ ਦਿੱਤਾ, ਤੂੰ ਮੇਰੇ ਘਰ ਦੇ ਚ ਅੰਧੇਰਾ ਪਾਇਆ ਸੀ, ਮੈਂ ਆਪਣੇ ਘਰ ਦੇ ਚ ਅੰਧੇਰਾ ਕੱਢ ਦਿੱਤਾ। ਇਹ ਦੀਵਾ ਤੂੰ ਨਹੀਂ ਬਣਾਇਆ, ਮੈਂ ਬਣਾਇਆ। ਇਹ ਜਲ ਦੇ ਅੱਜ ਦੇ ਬਿਜਲੀ ਦੇ ਬਲੋ ਰਾਤ ਨੂੰ ਦਿਨ ਦੇ ਚ ਬਦਲ ਦੇ। ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਸਫਾਲ ਆਫਰੀਦੀ ਹਯਾਵ ਆਫਰੀਦਮ। ਤੂੰ ਤੇ ਨੇਰੀ ਮਿੱਟੀ ਬਣਾਈ, ਜ਼ਮੀਨ ਮਿੱਟੀ ਦੀ ਬਣਾਈ, ਮੈਂ ਪਿਆਲੇ ਬਣਾਏ, ਸੁਰਾਈਆਂ ਬਣਾਈਆਂ, ਘੜੇ ਬਣਾਏ, ਬੜੀਆਂ ਕਾਰਾਮਦ ਚੀਜ਼ਾਂ ਬਣਾਈਆਂ ਨੇ। ਇਹ ਕੋਈ ਘੜੇ ਤੇ ਸੁਰਾਈਆਂ ਤੋਂ ਉੱਪਰੋਂ ਸੁੱਟੀਆਂ ਨੇ, ਇਹ ਪਿਆਲੇ ਕੋਈ ਤੋਂ ਉੱਪਰੋਂ ਸੁੱਟੇ ਨੇ, ਇਹ ਮੇਰੀ ਮਿਹਨਤ ਹੈ, ਮੈਂ ਬਣਾਇਆ। ਸਫਾਲ ਆਫਰੀਦੀ ਹਯਾਵ ਆਫਰੀਦਮ, ਬਿਆਬਾਨੋ ਕੋਸਾਰ ਰਾਗ ਆਫਰੀਦਮ, ਹਯਾਬਾਨੋ ਗੁਲਜ਼ਾਰ ਬਾਗ ਆਫਰੀਦਮ। ਤੂੰ ਉੱਚੇ ਨੀਵੇਂ ਪਹਾੜ ਬਣਾਏ, ਮੈਂ ਉਹਨਾਂ ਦੇ ਚ ਵੀ ਹਯਾਬਾਨ ਬਣਾ ਦਿੱਤੇ, ਭਾਵ ਰਸਤੇ ਬਣਾਏ। ਤੂੰ ਨਹੀਂ ਬਣਾਏ ਸਨ, ਮੈਂ ਸੜਕਾਂ ਬਣਾਈਆਂ। ਤੂੰ ਤੇ ਵਿੰਗੀ ਟੇੜੀ ਜ਼ਮੀਨ ਬਣਾ ਦਿੱਤੀ, ਉੱਚੀ ਨੀਵੀਂ ਜ਼ਮੀਨ ਬਣਾ ਦਿੱਤੀ, ਕਿਧਰੇ ਪਹਾੜ ਬਣਾ ਦਿੱਤੇ। ਐ ਮੈਨੂੰ ਦੇਖ, ਮੈਂ ਸਾਰੀ ਦੁਨੀਆ ਸੜਕਾਂ ਦਾ ਜਾਲ ਵਿਛਾ ਦਿੱਤਾ। ਇਹਨਾਂ ਭਿਅੰਕਰ ਉੱਚੇ ਨੀਵੇਂ ਪਹਾੜਾਂ ਖਾਈਆਂ, ਮੈਂ ਉੱਥੇ ਵੀ ਰਸਤੇ ਬਣਾ ਦਿੱਤੇ, ਉੱਥੇ ਵੀ ਖਿਆਬਾਨ ਬਣਾਏ ਨੇ। ਸੜਕ ਨੂੰ ਰਸਤੇ ਨੂੰ ਖਿਆਬਾਨ ਕਹਿੰਦੇ ਨੇ। ਖਿਆਬਾਨੋ ਕੋਸਾਰ ਰਾਗ ਆਫਰੀਦਮ, ਬਿਆਬਾਨੋ ਗੁਲਜ਼ਾਰ ਬਾਗ ਆਫਰੀਦਮ। ਤੂੰ ਤੇ ਬੰਜਰ ਜ਼ਮੀਨਾਂ ਬਣਾਈਆਂ ਸਨ, ਵੇਖ ਮੇਰੀ ਕਾਰੀਗਰੀ। ਮੈਂ ਲੈ ਲਹਾਂਦੇ ਚਮਨ ਬਣਾਏ ਨੇ, ਖੇਤੀਆਂ ਬਣਾਈਆਂ, ਬਾਗ ਬਗੀਚੇ ਬਣਾਏ ਨੇ। ਇੱਕ ਤੇਰੇ ਬਣਾਏ ਹੋਏ ਨੇ, ਮੈਂ ਬਣਾਏ। ਮਨ ਆਨੰਦ ਕੇ ਅਜ ਸੰਗ ਆਏ ਨਾ ਸਾਜਮ, ਤੂੰ ਮੇਰੇ ਚ ਇੱਕ ਕਮਜ਼ੋਰੀ ਪਾਈ। ਮੇਰੀਆਂ ਅੱਖਾਂ ਸੂਰਜ ਚੰਦ ਤਾਰਿਆਂ ਨੂੰ ਵੇਖ ਸਕਦੀਆਂ ਨੇ, ਮੇਰੀਆਂ ਇਹ ਅੱਖਾਂ ਸਾਰਿਆਂ ਨੂੰ ਵੇਖ ਸਕਦੀਆਂ ਨੇ, ਪਰ ਮੇਰੀਆਂ ਇਹ ਦੋ ਅੱਖਾਂ ਆਪਣਾ ਹੀ ਮੁਖੜਾ ਨਹੀਂ ਵੇਖ ਸਕਦੀਆਂ। ਮੇਰੀਆਂ ਅੱਖਾਂ ਤੇ ਮੈਂ ਆਪਣਾ ਹੀ ਮੂੰਹ ਨਹੀਂ ਵੇਖ ਸਕਦਾ। ਤੂੰ ਇਹ ਕਮਜ਼ੋਰੀ ਬਣਾ ਦਿੱਤੀ, ਮੈਂ ਸਾਰਿਆਂ ਦੇ ਮੂੰਹ ਵੇਖ ਸਕਦਾ, ਆਪਣਾ ਨਹੀਂ ਵੇਖ ਸਕਦਾ। ਮੈਂ ਸੂਰਜ ਚੰਦ ਤਾਰਿਆਂ ਨੂੰ ਵੇਖ ਸਕਦਾ, ਆਪਣਾ ਮੂੰਹ ਨਹੀਂ ਵੇਖ ਸਕਦਾ। ਤੂੰ ਮੇਰੇ 'ਚ ਕਮਜ਼ੋਰੀ ਬਣਾਈ ਤੇ ਮੈਂ ਜ਼ਮੀਨ ਤੇ ਪਹਾੜਾਂ ਦੇ ਸੀਨੇ ਚੀਰ ਕੇ ਪੱਥਰ ਕੱਢੇ, ਉਹਨਾਂ ਨੂੰ ਪਿਘਲਾ ਕੇ ਉਹਦੇ 'ਚੋਂ ਸ਼ੀਸ਼ਾ ਬਣਾਇਆ, ਦਰਪਣ ਬਣਾਇਆ, ਤੇ ਦਰਪਣ ਵਿੱਚ ਮੈਂ ਆਪਣਾ ਮੁਖੜਾ ਦੇਖ ਲਿਆ। ਤੂੰ ਤੇ ਐਸਾ ਸਿਲਸਿਲਾ ਬਣਾਇਆ ਸੀ ਮੈਂ ਆਪਣਾ ਮੂੰਹ ਨਾ ਵੇਖਾਂ, ਪਰ ਮੈਂ ਵੇਖਣ ਦੇ ਸਫਲ ਹੋਇਆ। ਸ਼ੀਸ਼ਾ ਤੂੰ ਨਹੀਂ ਬਣਾਇਆ, ਮੈਂ ਬਣਾਇਆ। ਮਨ ਆਨਮ ਕੇ ਹਸ ਸੰਗ ਆਈ ਨਾ ਸਾਧਨ, ਸੰਗ ਪੱਥਰ ਆਈ ਨਾ ਦਰਪਣ। ਮੈਂ ਪੱਥਰ ਤੋਂ ਸ਼ੀਸ਼ਾ ਬਣਾਇਆ, ਤੂੰ ਤੇ ਪੱਥਰ ਬਣਾਇਆ ਸੀ। ਮਨ ਆਨਮ ਕੇ ਹਸ ਸੰਗ ਆਈ ਨਾ ਸਾਧਨ, ਮਨ ਆਨਮ ਕੇ ਅਦ ਜ਼ਹਿਰੇ ਨੌਸ਼ੀ ਨਾ ਏ ਸਾਧਨ। ਤੂੰ ਬਣਾਇਆ ਸੀ ਸੰਖਿਆ ਜ਼ਹਿਰ, ਸੰਖਿਆ ਬਣਾਇਆ ਸੀ। ਵੇਖ ਮੇਰੀ ਕਾਰੀਗਰੀ, ਮੈਂ ਉਸਨੂੰ ਕੁਸ਼ਤੇ ਚ ਬਦਲ ਦਿੰਦਾ, ਅੰਮ੍ਰਿਤ ਬਣਾ ਦਿੰਦਾ। ਇਹ ਕੁਸ਼ਤਾ ਕੋਈ ਤੂੰ ਬਣਾਇਆ, ਮੈਂ ਬਣਾਇਆ। ਮੈਂ ਜ਼ਹਿਰ ਨੂੰ ਜ਼ਹਿਰ ਨਹੀਂ ਰਹਿਣ ਦਿੱਤਾ, ਮੈਂ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦਿੱਤਾ। ਇਹ ਖੁਦਾ ਜੇ ਕੋਈ ਤੇਰੀ ਕਾਰੀਗਰੀ ਹੈ ਤੇ ਆਪਣੀ ਕਾਰੀਗਰੀ ਸਾਡੇ ਸਾਹਮਣੇ ਰੱਖਦਾ ਪਿਆ, ਤਾਂ ਫਿਰ ਸਾਡੀ ਵੀ ਇਹ ਕਾਰੀਗਰੀ ਹੈ। ਹੁਣ ਜੋ ਕੁਝ ਖੁਦਾ ਬੋਲਿਆ ਇਕਬਾਲ ਆਪਣੇ ਢੰਗ ਨਾਲ ਕਹਿੰਦੇ। ਮੁਖਤਸਰ ਮੈਂ ਅਰਜ਼ ਕਰਾਂ, ਸਮਾਂ ਕਾਫੀ ਹੋ ਗਿਆ। ਖੁਦਾ ਨੇ ਇਹ ਆਖਿਆ, ਬੰਦੇ ਗੱਲ ਮੇਰੀ ਸੁਣ, ਜੇ ਮੈਂ ਹਨੇਰੀ ਰਾਤ ਨਾ ਬਣਾਉਂਦਾ ਤੇ ਤੂੰ ਦੀਵਾ ਕਿੱਥੋਂ ਬਣਾਉਣਾ ਸੀ, ਕਿਵੇਂ ਬਣਾਉਂਦਾ? ਤੇ ਜੇ ਮੈਂ ਮਿੱਟੀ ਨਾ ਬਣਾਉਂਦਾ, ਤੂੰ ਪਿਆਲੇ ਤੇ ਸੁਰਾਈਆਂ ਕਿੱਥੋਂ ਬਣਾਉਣੀਆਂ ਸਨ? ਤੇ ਜੇ ਮੈਂ ਪਹਾੜੀ ਨਾ ਬਣਾਉਂਦਾ, ਤੂੰ ਰਸਤੇ ਕਿੱਥੇ ਬਣਾਉਣੇ ਸਨ? ਤੇ ਜੇ ਮੈਂ ਜ਼ਮੀਨ ਹੀ ਨਾ ਬਣਾਉਂਦਾ, ਤੂੰ ਬਾਗ ਬਗੀਚੇ ਕਿੱਥੇ ਬਣਾਉਣੇ ਸਨ? ਤੇ ਜੇ ਮੈਂ ਪੱਥਰ ਹੀ ਨਾ ਬਣਾਉਂਦਾ, ਤੂੰ ਸ਼ੀਸ਼ਾ ਕਿੱਥੋਂ ਬਣਾਉਣਾ ਸੀ? ਤੇ ਜੇ ਮੈਂ ਸੰਖਿਆ ਹੀ ਨਾ ਬਣਾਉਂਦਾ, ਤੂੰ ਕੁਸ਼ਤਾ ਕਿੱਥੋਂ ਬਣਾਉਣਾ ਸੀ? ਕੰਬਖਤਾ, ਜੇ ਮੈਂ ਤੈਨੂੰ ਹੀ ਨਾ ਬਣਾਉਂਦਾ, ਤੂੰ ਇਤਨੀਆਂ ਗੱਲਾਂ ਕਿੱਥੋਂ ਕਰਨੀਆਂ ਸਨ? ਤੂੰ ਮੇਰੀ ਕ੍ਰਿਤ ਹੈ, ਤੂੰ ਕਰਤਾ ਨਹੀਂ, ਤੂੰ ਮੇਰੀ ਕ੍ਰਿਤ ਹੈ, ਤੂੰ ਕਰਤਾ ਨਹੀਂ ਹੈ। ਬੜਾ ਪ੍ਰਬਲ ਹੈ ਮਨੁੱਖ ਦੇ ਕੋਲ ਅਹੰਕਾਰ, ਇਹੀ ਸਭ ਤੋਂ ਵੱਡੀ ਦੀਵਾਰ ਹੈ, ਇਹੀ ਅੰਦਰ ਪ੍ਰਵੇਸ਼ ਨਹੀਂ ਆਉਣ ਦਿੰਦੇ। ਧਿਆਨ ਸਾਰੇ ਦਾ ਸਾਰਾ ਬਾਹਰ ਜਾਂਦਾ ਹੈ, ਇਸ ਪਹਿਲੇ ਸਰੀਰ ਤੇ ਹੀ ਰੁਕ ਜਾਂਦਾ ਹੈ, ਅਨਮਈ ਕੋਸ਼। ਬਾਹਰੋਂ ਚੌਂਕੇ ਮੈਂ ਬਹੁਤ ਇਕੱਠਾ ਕਰ ਲਵਾਂ ਤਾਂ ਕਿ ਮੇਰੀ ਹੰਕਾਰ ਨੂੰ ਤ੍ਰਿਪਤੀ ਮਿਲੇ, ਮਾੜਾ ਮੋਟਾ ਮੇਰਾ ਮਕਾਨ ਨਾ ਹੋਵੇ, ਮਹਿਲ ਹੋਵੇ। ਮਾੜੀ ਮੋਟੀ ਮੇਰੀ ਗੱਡੀ ਨਾ ਹੋਵੇ, ਬਹੁਤ ਵੱਡੀ ਹੋਵੇ। ਥੋੜੇ ਦਿਨ ਹੋਏ ਹਰਿਆਣਾ ਬਾਰਡਰ ਤੇ ਇੱਕ ਬੜਾ ਵੱਡਾ ਸਤਸੰਗ ਸਮਾਗਮ ਸੀ, ਪੰਜਾਬ ਵਿੱਚ ਪੈਂਦਾ ਉਹ ਪਿੰਡ, ਮਹਾਂਪੁਰਸ਼ਾਂ ਦਾ ਡੇਰਾ। ਮੈਂ ਗਿਆ, ਮੈਨੂੰ ਕਹਿਣ ਲੱਗੇ ਸੰਦ ਮਸਕਿਨ ਜੀ, ਸਾਨੂੰ ਸ਼ਰਮ ਆ ਰਹੀ। ਮੈਂ ਕਿਉਂ? ਤੁਸੀਂ ਮਾਰੂਤੀ ਗੱਡੀ ਤੇ ਆਏ ਹੋ, ਉਹ ਵੀ ਮੈਂ ਆਪਣੀ ਗੱਡੀ ਨਹੀਂ ਮੰਗਾ ਸਕਿਆ ਸੀ, ਅਚਾਨਕ ਦਿੱਲੀ ਤੋਂ ਮੈਨੂੰ ਆਉਣਾ ਪਿਆ। ਕਹਿਣ ਲੱਗੇ ਸਾਨੂੰ ਸ਼ਰਮ ਆਈ, ਅਸੀਂ ਇੰਨਾ ਪ੍ਰਚਾਰ ਕੀਤਾ, ਇੰਨੀ ਸੰਗਤਾਂ ਇਕੱਠੀਆਂ ਹੋਈਆਂ ਨੇ, ਤੁਸੀਂ ਟੁੱਟੀ ਭੱਜੀ ਗੱਡੀ ਤੇ ਤੁਸੀਂ ਆ ਗਏ। ਮੈਂ ਕਿਹਾ ਪਹਿਲੇ ਇਹ ਦੱਸੋ, ਤੁਸੀਂ ਮੈਨੂੰ ਬੁਲਾਇਆ ਕਿ ਗੱਡੀ ਨੂੰ ਬੁਲਾਇਆ? ਪਹਿਲੇ ਇਹ ਦੱਸੋ। ਜੇ ਤੁਸੀਂ ਗੱਡੀ ਬੁਲਾਉਣੀ ਸੀ ਤੇ ਫਿਰ ਮੈਂ ਜ਼ਰਾ ਸੋਚ ਲੈਂਦਾ, ਕਿਸੇ ਹੋਲਕੋਰ ਚੰਗੀ ਮੰਗ ਲੈਣੀ ਸੀ ਫਿਰ, ਜਾਂ ਜਿਹੜੀ ਮੇਰੇ ਕੋਲ ਮਾੜੀ ਮੋਟੀ ਸੀ ਮੈਂ ਉਹ ਲਿਆਉਣੀ ਸੀ। ਪਰ ਹੁਣ ਜੇ ਮੈਨੂੰ ਬੁਲਾਇਆ ਤੇ ਫਿਰ ਮੇਰੀ ਗੱਲ ਕਰੋ, ਛੱਡੋ ਇਸ ਮਾਰੂਤੀ ਦੀ ਗੱਲ। ਪਰ ਕੀਤਾ ਕੀ ਜਾਏ, ਮਨੁੱਖ ਦਾ ਅਹੰਕਾਰ ਤੇ ਮਨੁੱਖ ਦੀ ਮਹਾਨਤਾ ਨੂੰ ਨਾਪਦਾ ਬਾਹਰੋਂ। ਤੇ ਹੁਣ ਬਾਹਰੋਂ ਜਿਸ ਦੇ ਕੋਲ ਜਿਤਨਾ ਜ਼ਿਆਦਾ ਹੋਵੇ, ਉਹੀ ਵੱਡਾ ਸੰਤ ਹੈ, ਉਹੀ ਰਾਜਨੈਤਿਕ ਹੈ, ਉਹੀ ਮਨੁੱਖ ਮਹਾਨ ਹੈ। ਅੰਦਰ ਦੀ ਦੁਨੀਆਂ ਤੋਂ ਬੇਨਿਆਜ਼, ਬੇਖਬਰ, ਇਹ ਧਰਮ ਦੀ ਸਾਰੀ ਸਿੱਖਿਆ ਦੀਕਸ਼ਾ ਇਸ ਤਨ ਵਾਸਤੇ ਨਹੀਂ ਹੈ, ਮਨ ਵਾਸਤੇ। मन मद देश है। पहला अनमई कोश, फिर प्राणमई कोश, इना तो बाद है मनमई कोश, फिर है विज्ञानमई कोश, फिर है आनंदमई कोश। ये पंज कमरियां दा प्रभु ने सानू मकान दिता है। जिसका ध्यान थोड़ा अनमई कोश तो गहरा गया प्राणमई कोश, उस मनुख के अंदर शक्ति बढ़ जाती है। ऐसे मनुख के हत्थां चो बिजली निकल सकती है। एक चंगे अभ्यासी वाशिंगटन देश, उस दरवाजे नूं भी हथ लाने करंट लग जाता है, इस तरह माइक्रोफोन नूं हथ लाने करंट लग जाता है, किसी भी लोहे की चीज नूं। पता है डॉक्टर ने ऐसा उन्होंने दसिया कि कम से कम 2% मनुख ऐसे होंगे ने जिन्हों के अंदर विद्युत बिजली ज्यादा होगी। मैनू वो कह लगे मैं कि ज्यादा तो नहीं आती, ध्यान उत्थे चला जाता, थोड़ा ध्यान गहरा तुसी अभ्यास कर दे, बाकियां दे ध्यान गहरे नहीं आते। ये पकड़ ये समझ आद काल तो योगियों नूं आ चुकी सी। इस वास्ते जब भी वो जप करन बैठते सन या तो मृगशाला विछांदे सन या शेर दी खल, क्योंकि चमड़े दे चो करंट पास नहीं आता, अर्थ होने तो बचाव होता, अर्थ ना हो जाए, इस वास्ते रखते सन। नंगी जमीन ते भजन नहीं करते सन, ऐसे करके नहीं करते। कानपुर बाबा मोहन जी दे डेरे सन, बाबा सुंदर सिंह जी अली बेग वाले उन्हां दा स्थान गुरुद्वारा कीर्तनगढ़, उत्थे मैं एक सिंह देखिया, उन्हों ऐसी झरनाट करंट लग गिर जाता सी, पर चूंकि बैठदा नंगे फरिश्ते सी, कई दफा बड़े भयंकर उस नाल हादसे हुए, और वो करंट कई दफा बड़ा घात चोट भी कर जाता सी। मैनू एक दिन कहन लगा मैं कि दरी ते बैठिया करो, कलीन ते बैठिया करो, किसी ने गलत उसनू कह दिता नंगी जमीन ते बैठ। ते नंगी जमीन भी संगमरमर मार्बल, वो फिर उत्थे बैठन लगा, बुजुर्ग सी, ते फिर करीबन करीबन ठीक होया। एक शुगल जी दे साथी सन, इन्हां दी बांह पकड़ के लियांदे हुंदे सन अलवर, उन्हां दे नाल भी इस तरह ही सी, बड़ी खेड सी उन्हां दी। ऐसा मनुख अनमई कोश तो थोड़ा गहरा है, ध्यान गहरा है। ऐसे मनुख को आम मनुखा नालों कुछ ज्यादा शक्ति आती है। ध्यान गहरा चला गया है, मनमई कोश, ऐसा मनुख अपने विचार पढ़ता है, अपने संस्कारां नूं पढ़ता है, सिर्फ इस जन्म दे नहीं अगले जन्म दे भी पढ़ता है। जिन्हें चिर तक मन दे संस्कारां नूं कोई नहीं पढ़ सकता, बड़े तो बड़ा सियाणा भी मूर्ख है। महाराज कहिंदे ने काया कागद मन परवाना, सिर के लेख न पढ़े आना, सिर दे लेख पढ़ना की है मन नूं पढ़ना। मन परवाना, मन ही ते परवाना है, कौन पढ़ता है? ध्यान गहरा होवे ते पढ़ाई होवे। जद किसे दा ध्यान मनमई कोश ते चला जांदा है, जन्मा जन्मांतरां दे उसनों संस्कार दिखाई देंदे ने, हो सकता है अपना पिछला जन्म भी दिखाई देना। चलो अज इस स्टेज पर मैं पहली दफा ही कह रहा, बाबा दर्शन सिंह गन्नू पुरकाल है, 35 साल पहले मिलना होया सी लंदन एयरपोर्ट पे। मैं टोरंटो जा रहा सी, खुशकिस्मती वो भी जा रहे सी, जिस फ्लाइट की टिकट मेरे कोल सी ब्रिटिश एयरवेज की उन्हां कोल भी होई सी। मैं टोरंटो जा रहा सी, वो भी टोरंटो जा रहा, पर 3 घंटे वेट करना सी, वेटिंग रूम दे असी बैठे हो सी ट्रांजिस लॉज दे। मैनू कहन लगे मैं थोड़ा जिहा अंदर देखिया, थोड़े नाल मेरा पिछला संबंध है। मैं कहा थानू अपना पिछोकड़ दिखाई देंदा है? कहन लगे हुण थोड़े सामने तो मैं सच ही कहना दिखाई देंदा। ਦਿਖਾਈ ਦੇਣਾ। ਆਪਣੀਆਂ ਪਿਛਲੀਆਂ ਬੜੀਆਂ ਗੱਲਾਂ ਦੱਸੀਆਂ ਉਹਨਾਂ ਨੇ, ਫਿਰ ਬਾਅਦ ਵਿੱਚ ਇਤਨਾ ਵੀ ਦੱਸਿਆ ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ ਵੀ ਮੈਂ ਰਿਹਾ, ਬਾਬਾ ਫਤਿਹ ਸਿੰਘ ਉਹਨਾਂ ਨਾਲ ਵੀ ਮੈਂ ਰਿਹਾ। ਦਾਸ ਦੇ ਨਾਲ ਇੱਕ ਬਾਬਾ ਲਛਮਣ ਸਿੰਘ ਚੱਲਦੇ ਹੁੰਦੇ ਸਨ, 125 ਸਾਲ ਦੇ ਹੋ ਕੇ ਗੁਜ਼ਰੇ, ਥੋੜ੍ਹਾ ਹੀ ਅਰਸਾ ਹੋਇਆ ਇੱਥੇ ਲਖਨਊ ਦੇ। ਉਹ ਉਹਨਾਂ ਨੂੰ ਵੀ ਜਾਣਦੇ ਸਨ ਉਸ ਜਵਾਨੀ ਦੀ ਉਮਰ ਤੋਂ, ਚੜ੍ਹਦੀ ਜਵਾਨੀ। ਕਹਿੰਦੇ ਇਹ ਉਹੀ ਸਾਧ ਹੈ ਛਾਤਾ ਲੈ ਕੇ ਸੌਂਦਾ, ਇੱਥੇ ਵੀ ਆਉਂਦਾ ਸੀ ਰਾਤ ਨੂੰ ਵੀ ਛਾਤਾ ਲੈ ਕੇ ਸੌਣਾ, ਕਮਰੇ 'ਚ ਸੌਣਾ ਜ਼ਮੀਨ 'ਤੇ ਮੰਜੇ ਪਲੰਗ 'ਤੇ ਨਹੀਂ, ਛਾਤਾ ਕਰਕੇ। ਅਲਵਰ ਜਦ ਸਟੇਜ 'ਤੇ ਬੈਠਾ ਹੁੰਦਾ ਸੀ ਛਾਤਾ ਖੋਲ੍ਹ ਕੇ ਬੈਠਦਾ ਸੀ, ਅਤੇ ਮੈਂ ਹੱਥ ਜੋੜ ਕੇ ਕਹਿੰਦਾ ਸੀ ਮੈਂ 3-4 ਆਦਮੀਆਂ ਦੀ ਜਗ੍ਹਾ ਗਿਰ ਜਾਂਦੀ ਹੈ, ਤੁਸੀਂ ਛਾਤਾ ਬੰਦ ਕਰ ਲਓ, ਫਿਰ ਜਦ ਤੁਸੀਂ ਸੌਣਾ ਹੁੰਦਾ ਖੋਲ੍ਹ ਲੈਣਾ। ਕਹਿਣ ਲੱਗਾ ਮਸਕੇਨ, ਇੰਜ ਕਹਿੰਦਾ ਹੁੰਦਾ ਸੀ ਮੈਨੂੰ ਮਸਕੇਨ, ਕਿਸੇ ਨੇ ਘੰਟਾ ਬੈਠਣਾ, ਕਿਸੇ ਨੇ 2 ਘੰਟਾ ਬੈਠਣਾ, ਮੈਂ ਤੇ ਸਾਰੀ ਰਾਤ ਬੈਠਣਾ, 4 ਵਜੇ ਸਮਾਪਤੀ ਹੁੰਦੀ ਸੀ ਉਦੋਂ ਤੱਕ ਬੈਠਣਾ। ਅਤੇ ਮੈਨੂੰ ਜਦ ਕਿਧਰੇ ਨੀਂਦ ਦਾ ਝੂਠਾ ਆਉਂਦਾ ਤਾਂ ਮੈਂ ਇੱਥੇ ਹੀ ਲੈ ਲੈਣਾ, ਅਤੇ ਉਦੋਂ ਨੀਂਦ ਵਿੱਚ ਕੌਣ ਛਾਤਾ ਖੋਲ੍ਹੇਗਾ, ਮੈਂ ਤਾਂ ਖੋਲ੍ਹ ਕੇ ਹੀ ਰੱਖਦਾ, ਨਹੀਂ ਬੰਦ ਕਰਦਾ, ਖੋਲ੍ਹ ਕੇ ਹੀ ਰੱਖਦਾ। ਸਾਰੇ ਜਾਣਦੇ ਨੇ ਅਰਦਾਸਾ ਹੋ ਜਾਣਾ, ਹੁਕਮਨਾਮਾ ਹੋ ਜਾਣਾ, ਫਿਰ ਬੋਲਦਾ ਸੀ। ਔਰ ਕਹਿੰਦਾ ਸੀ ਜਿਨ੍ਹਾਂ ਨੇ ਜਾਣਾ ਜਾ, ਹੁਣ ਸਾਡਾ ਹੀ ਟਾਈਮ ਹੈ, ਸਾਡਾ ਇਹੀ ਵਕਤ, ਹਰ ਜਗ੍ਹਾ ਦਾਸ ਦੇ ਨਾਲ ਭਰਮਣ ਕਰਨਾ, ਸਮਾਪਤੀ ਤੋਂ ਬਾਅਦ ਬੋਲਦਾ ਸੀ। ਬਾਬਾ ਕਰਤਾਰ ਸਿੰਘ ਜੀ ਗੋਬਿੰਦਵਾਲ ਸਾਹਿਬ ਦੀ ਜਿਨ੍ਹਾਂ ਨੇ ਸੇਵਾ ਕਰਾਈ, ਉਹ ਵੀ ਉਹਨੂੰ ਨਹੀਂ ਰੋਕਦੇ ਸਨ, ਪਟਨਾ ਸਾਹਿਬ ਸਮਾਪਤੀ ਹੋ ਜਾਂਦੀ ਸੀ ਬਾਅਦ ਵਿੱਚ ਬੈਠ ਜਾਂਦਾ ਸੀ, ਬੋਲਦੇ ਹੀ ਰਹਿਣਾ ਘੰਟਾ 2-2 ਘੰਟੇ, ਕਈ ਦਫ਼ਾ ਕੋਈ ਵੀ ਨਹੀਂ ਆਉਂਦਾ ਸੀ। ਅਤੇ ਮੈਂ ਇੱਕ ਦਿਨ ਕਹਿ ਦਿੱਤਾ ਪਟਨਾ ਸਾਹਿਬ ਦੇ, ਮੈਂ ਕਿਹਾ ਇੱਕ ਵੀ ਸਰੋਤਾ ਨਹੀਂ ਬਾਬਾ ਜੀ। ਕਹਿਣ ਲੱਗੇ ਆਪ ਕਥੇ ਆਪ ਸੁਣਨੇ, ਆਪ ਕਹਿਣਾ ਆਪ ਸੁਣਨਾ, ਜਾਓ ਤੁਸੀਂ ਜਾਓ ਤੁਸੀਂ। ਇਸ ਤਰ੍ਹਾਂ ਦਾ ਮਸਤ ਫਕੀਰ ਸੀ, ਉਸਦੇ ਪਿਛੋਕੜ ਬਾਰੇ ਵੀ ਉਹ ਜਾਣਦੇ ਸਨ। ਮੈਨੂੰ ਕਹਿਣ ਲੱਗੇ ਤੁਹਾਡੇ ਨਾਲ ਚੱਲਦਾ, ਮੈਂ ਕਿਹਾ ਬਹੁਤ ਮੁੱਦਤ ਤੋਂ ਚੱਲਦਾ, ਕੁਝ ਦਿਖਾਈ ਦਿੰਦਾ ਸੀ। ਧਿਆਨ ਜਦ ਮਨ ਦੇ ਤਲ ਤੇ ਚਲਾ ਜਾਏ, ਤਾਂ ਮਨ ਵਿੱਚ ਜਿਹੜੇ ਸੰਸਕਾਰ ਪਏ ਨੇ ਜਨਮਾਂ ਜਨਮਾਂਤਰਾਂ, ਮਨ ਤੇ ਗੁਡਾਮ ਹੈ, ਅਚੇਤ ਮਨ ਇੱਕ ਸਟੋਰ ਹੈ ਬਹੁਤ ਵੱਡਾ, ਪਤਾ ਨਹੀਂ ਕਿਤਨੇ ਜਨਮਾਂ ਦਾ ਇਹਦੇ ਚ ਸਾਜ਼ੋ ਸਮਾਨ ਪਿਆ, ਕੋਈ ਇੱਕ ਜਨਮ ਦਾ ਪਿਆ। ਕਦੀ ਕਦੀ ਸੁਪਨਿਆਂ ਦੇ ਰਾਹੀਂ ਉਹ ਪ੍ਰਗਟ ਹੁੰਦਾ, ਗੰਦੇ ਸੁਪਨੇ ਆਉਂਦੇ ਨੇ, ਭੈੜੇ ਸੁਪਨੇ ਆਉਂਦੇ ਨੇ, ਇਸ ਸਟੋਰ ਵਿੱਚ ਬਹੁਤ ਕੁਝ ਗੰਦ ਪਿਆ। ਇਹ ਵਿਚਾਰ ਕਿਸੇ ਵਕਤ ਫਿਰ ਕਰਾਂਗੇ, ਕਿਉਂਕਿ ਸੂਈ ਆਪਣੇ ਢੰਗ ਨਾਲ ਅੱਗੇ ਜਾ ਰਹੀ ਹੈ। ਐਸਾ ਮਨੁੱਖ, ਇਸ ਨੂੰ ਅਸੀਂ ਅੰਤਰਯਾਮੀ ਕਹਿ ਸਕਦੇ ਹਾਂ, ਅੰਦਰ ਦੀ ਜਾਣਨ। ਧਿਆਨ ਇਤਨਾ ਅੰਦਰ ਚਲਾ ਗਿਆ, ਹੁਣ ਅੰਦਰ ਦੀ ਜਾਣਦਾ ਅੰਤਰਯਾਮੀ, ਧਿਆਨ ਜੋ ਇਤਨਾ ਅੰਦਰ ਚਲਾ ਗਿਆ, ਹੋਰ ਗਹਿਰਾ ਚਲਾ ਗਿਆ ਚੌਥੇ ਕਮਰੇ ਚ ਵਿਗਿਆਨਮਈ ਕੋਸ਼, ਐਸਾ ਮਨੁੱਖ ਸਿੱਧ ਹੋ ਜਾਂਦਾ ਹੈ, ਮੂੰਹੋਂ ਜੋ ਬੋਲੇਗਾ ਹੋ ਜਾਏਗਾ, ਜੋ ਚਾਹੇਗਾ ਹੋ ਜਾਏਗਾ, ਜੋ ਕਾਮਨਾ ਕਰੇਗਾ ਪੂਰੀ ਹੋ ਜਾਏਗਾ, ਐਸਾ ਮਨੁੱਖ ਸਿੱਧ ਹੋ ਜਾਂਦਾ ਹੈ। ਇਹ ਗੱਲ ਵੱਖਰੀ ਹੈ, ਉਹ ਸਿੱਧੀਆਂ ਨੂੰ ਪ੍ਰਗਟ ਨਹੀਂ ਕਰੇਗਾ, ਪ੍ਰਗਟ ਕਰਨ ਲੱਗਿਆਂ ਕਈ ਦਿਨਾਂ ਦੀ ਬਲਕਿ ਕਈ ਮਹੀਨਿਆਂ ਦੀ ਤਪੱਸਿਆ ਸ਼ਾਂਤ ਹੋ ਜਾਂਦੀ ਹੈ, ਚਲੀ ਜਾਂਦੀ ਹੈ, ਸ਼ਕਤੀ ਖੇਣ ਹੋ ਜਾਂਦੀ ਹੈ। ਪਰ ਐਸਾ ਮਨੁੱਖ ਸਿੱਧ ਹੁੰਦਾ, ਸਿੱਧ ਹੁੰਦਾ, ਉਹ ਸਿੱਧ ਪੁਰਸ਼ ਹੁੰਦਾ। ਲੇਕਿਨ ਇੱਕ ਪੰਜਵਾਂ ਕਮਰਾ ਵੀ ਹੈ, ਆਨੰਦਮਈ ਕੋਸ਼, ਉੱਥੇ ਪਹੁੰਚਦਿਆਂ ਮਨੁੱਖ ਮਨੁੱਖ ਨਹੀਂ ਰਹਿ ਜਾਂਦਾ, ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੈ ਨਾਇਆ, ਮੈਂ ਤੇ ਸੱਚ ਹੋ ਗਿਆ। ਕਬੀਰ ਕਹਿੰਦਾ ਮੈਂ ਤੇ ਸੱਚ ਦਾ ਰੂਪ ਹੋ ਗਿਆ, ਹੁਣ ਮੈਂ ਸੱਚ ਸਰੂਪ ਹੋ ਗਿਆ। ਸਾਚ ਭਇਓ, ਮੈਂ ਸੱਚ ਹੋ ਗਿਆ। ਸਾਚ ਭਇਓ ਅਨ ਕਥੈ ਨਾ ਜਾਏ, ਇਹ ਸਾਡੇ ਸੁਣਨ ਤੇ ਮੁਨਸਰ ਹੈ। ਸੁਣਨਾ ਬਾਹਰ ਮੁਖੀਏ ਤੋਂ ਤਬਲੇ ਦਾ ਖੜਾਕ, ਰਾਗਾਂ ਦੀਆਂ ਸੁਰਾਂ, ਕੰਠ ਕੋਈ ਗਹਿਰਾ ਸਰੋਤਾ ਨਹੀਂ ਹੈ, تو اس دی اندر دی دنیا چ کوئی تبدیلی بھی نہیں آن لگی. جتنا جتنا دھیان گہرا جاندا جائے گا اتنا اتنا اندر دی اپوترتا نکل کے شدھی ہو گئی جائے گا. اس واسطے دھرم نو دھیان سادھنا کہ وہ آکھے ہے اندر جا سکے تو یاترا من تو شروع کرنی پہنی, من سروتا بنے پہ یہ سنے آپ کتھے آپ سننے آر ان سلوکاں دے من نو سندیش ہے اپدیش ہے. ان سلوکاں دے آدھار پہ کچھ میں کہنا چاہتا سی پر سما اپنے ڈھنگ نال چلا گیا, تھانوں لیٹ نہ کریے. اخری ارتاپ سرون کرو, ایک دفعہ پیار نہ لاکھو ستنام سکھائے. ہاں جی گرو دی سیوا ہے تے سفل بشر تے اس دے چیتن ہو کے منک کرے اس کا چیت اس وچ ہو گئے. یہ چیت ہی نہیں ہے تو پھر چیت دی دنیا بدل نہیں لیں گے کچھ بھی نہیں. ٹھیک ہے ہاتھ سفلے ہو جان گے, ہاتھ پوتر ہو جان گے جو کہہ لو, باقی اندر تے غلازت بنی رہے گی کیونکہ اجے اس سیوا دے من نہیں ہے. تے سب تو وڈی سیوا کی ہے ہر کی ٹہل کماونی جپیے پرب کا نام, او دا نام جپنا سب تو وڈی سیوا. یہ اندر دی دنیا بدل دینی, اٹھ اٹھ گھنٹے شریرک کرن سیوا کرن والے میں دیکھے نے کہ انہاں نو کہہ دئیے ایک اٹھ منٹ مانسک سیوا بھی کر لو جپ کر لو, اوکھا نہیں کر اوکھا کر اوہ پھر دھیان نو اندر لے جانا ہوئے گا تے اندر تے کچھ دکھائی نہیں دیندا کیویں لے جائیے. شبد دے آسرے تے دھیان نو اندر لے جانا ہے, شبد دی گنجار اندروں باہر کڈنی ہے. اینو گہرائی نال سننا ہے, جتنا گہرا سننا ہوئے گا اتنا دھیان گہرا چلا جب ہے جائے گا. سفل ہے سیوا بشرطے کوئی چت لا کے کرے من جوڑ کے کرے. ہاں جی پرتھم ہنکار چلا جاندا ہے پھر من جو کچھ چاہتا ہے وہ پراپت ہوتا ہے, من دیا ساریا منگا پوریا ہوتی ہیں. ہاں جی پھر پڑھنا وہ سارے کرماں دے بندناں نو توڑ دیندا ہے, سنسکاراں دے بندناں نو توڑ کے مکت ہو جاندا ہے, سوتنتر ہو جاندا ہے, آزاد ہو جاندا ہے. ایک ہوندی ہے راجنیتک سوتنترتا, راجنیتک سوتنترتا دے ہوندے آئے ہوئے منوہ کرما دے بندن دے چوندہ ہے, جیل دے چوندہ ہے, پتنتر ہوندہ ہے. ایک ہوندی ہے سماجر سوتنترتا, آرتھک سوتنترتا, بہت سارا دھن مل گیا ہے آرتھک سوتنترتا تے مل گئی ہے, جو کچھ چاہتا ہے خرید سکتا ہے, لیکن پھر بھی سنسکاراں دا بندن ہے, کرما دا بندن ہے, وچاراں دا بندن ہے. جتنے چر تک انہاں سنسکاراں دا بندن ٹوٹدا نہیں تے باقی ساریاں آزادیاں جھوٹیاں نے. جڑے آزادی دیندے نے خود بھی غلام ہوندے نے, جڑے کہندے نے دیش آزاد ہو گیا دیش سوتنتر ہو گیا ہوئے گا, تو تے غلام ہے اپنے سنسکاراں دا, اپنے وچاراں دا, اپنے ہنکار دا. آزاد دیشاں وچ غلام منک رہندے نے انج کہہ. چلو یہ دو شبد بھی میں کہہ رہا, ہر آزاد ملک دے چ غلام منک رہندے نے, اور آزاد منک اس دن آندا ہے جد کرما دے سارے بندن ٹوٹ جاندے نے, سنسکاراں دے سارے بندن ٹوٹ جاندے نے, دکھاں دے سارے بندن ٹوٹ جاندے نے. مہاراج کہندے ہنکار چلا جاندا ہے اور موکش گتی دی پراپتی ہوندی ہے. ہاں جی دُرلبھ ہے پری پورن پرماتما دا نام, گرمخ بن کے ہی او پربھو دا نام ہردش آن کے وستا ہے. ہاں جی ستگر دیو جی مہاراج فرمان کردے نے اس طرح دی جو گرو دی سیوا کردا ہے میں اس تو صدقے جانا قربان جانا بلہارنے جانا. ہاں جی مانو ਮਨਮੁਖ ਦਾ ਮਨ ਅਜਿੱਤ ਹੈ, ਆਪਣੇ ਵਿਚਾਰਾਂ ਨੂੰ, ਆਪਣੀਆਂ ਕਾਮਨਾਵਾਂ ਨੂੰ, ਆਪਣੀਆਂ ਵਾਸ਼ਨਾਵਾਂ ਨੂੰ ਜਿਤਨਾ ਇਹਦੇ ਲਈ ਔਖਾ ਹੈ ਉਹਨਾਂ ਦੇ ਅਧੀਨ ਹੋ ਕੇ ਚੱਲਦਾ, ਮਨ ਦੇ ਗੁਲਾਮ ਹੋ ਕੇ ਚੱਲਦਾ, ਜਦਕਿ ਮਨ ਨੂੰ ਜਿੱਤਣ ਦੇ ਨਾਲ ਹੀ ਬਾਕੀ ਦਰਵਾਜ਼ੇ ਖੁੱਲਦੇ ਨੇ, ਮਨ ਜੀ ਤੇ ਜਗ ਜੀ। ਪਰ ਮਨ ਦੇ ਅਧੀਨ ਚੱਲਣ ਵਾਲਾ ਮਨੁੱਖ, ਉਹਦਾ ਮਨ ਅਜਿੱਤ ਹੈ, ਔਰ ਸਿਵਾਏ ਦੁੱਖ ਤੋਂ ਉਸਦੇ ਪੱਲੇ ਹੋਰ ਕੁਛ ਨਹੀਂ ਪੈਂਦਾ। ਹਾਂਜੀ, ਜਾਗ੍ਰਤ ਅਵਸਥਾ ਦੀ ਤੇ ਗੱਲ ਛੱਡੋ, ਇਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣ ਲੱਗੇ। ਸੁਪਨੇ ਵੀ ਭਿਅੰਕਰ ਆਉਣਗੇ, ਸੁਪਨੇ ਵੀ ਡਰਾਵਣੇ ਆਉਣਗੇ, ਸੁਪਨੇ ਵੀ ਇਸ ਨੂੰ ਦੁੱਖ ਦੇਣ ਵਾਲੇ ਆਉਣਗੇ। ਸੁਪਨੇ ਚ ਵੀ ਸੁੱਖ ਦੀ ਝਲਕ ਇਹ ਨਹੀਂ ਦੇਖ ਸਕੇਗਾ ਜਿਹਦਾ ਮਨ ਅਜਿੱਤ ਹੈ। ਹਾਂਜੀ, ਬੜੇ ਬੜੇ ਵਿਚਾਰਕ ਪੰਡਿਤ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਖੜ ਸ਼ਾਸਤਰੀ, 108 ਉਪਨਿਸ਼ਦਾਂ ਦੇ ਗਿਆਤਾ, 27 ਸਿਮਰਤੀਆਂ ਤੇ 18 ਪੁਰਾਣ ਦੇ ਗਿਆਤਾ, ਪੜ੍ਹ ਪੜ੍ਹ ਕੇ ਥੱਕ ਗਏ ਧਿਆਨ ਬਾਹਰ, ਜਪਣ ਨਾਲ ਧਿਆਨ ਅੰਦਰ ਜਾਂਦਾ, ਪੜ੍ਹਨ ਨਾਲ ਧਿਆਨ ਬਾਹਰ ਜਾਂਦਾ। ਤੇ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਅਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਘਰ, ਔਰ ਹਉਮੈ ਜਗਣਾ ਜਾਗ ਵਿਦਵਾਨ ਹੋ ਜਾਏਗਾ, ਦਾਰਸ਼ਨਿਕ ਹੋ ਜਾਏਗਾ, ਵਿਚਾਰਕ ਹੋ ਜਾਏਗਾ, ਵਾਸ਼ਨਾ ਵਿੱਚ ਗਰਸਿਆ ਹੋਇਆ ਦੁਖੀ ਰਹੇਗਾ, ਵਿਆਕੁਲ ਰਹੇਗਾ। ਉਹ ਸਾਹਿਬ ਇੱਥੇ ਕਹਿੰਦੇ, ਥੱਕ ਗਏ ਨੇ ਬੜੇ ਬੜੇ ਪੰਡਿਤ, ਵਿਚਾਰਕ, ਦਾਰਸ਼ਨਿਕ, ਇਹਨਾਂ ਸਾਰੇ ਕਰਮਾਂ ਦੇ ਬਾਵਜੂਦ ਵੀ ਉਹਨਾਂ ਕੋਲ ਆਪਣਾ ਮਨ ਜਿੱਤਿਆ ਨਹੀਂ ਗਿਆ ਜੀ। ਇਸ ਤਰ੍ਹਾਂ ਦੇ ਕਰਮ ਕਰ ਕਰਕੇ ਥੱਕ ਗਏ, ਪੜ੍ਹ ਪੜ੍ਹ ਕੇ ਥੱਕ ਗਏ, ਮਨ ਕਾਬੂ ਚ ਨਹੀਂ ਆਉਂਦਾ, ਵਸ ਵਿੱਚ ਨਹੀਂ ਆਉਂਦਾ। ਹਾਂਜੀ, ਅਠਾਰ ਤੀਰਥਾਂ ਦਾ ਇਸ਼ਨਾਨ ਤੇ ਕਰਦੇ ਰਹਿ, ਨਾਲੇ ਧਾਰਮਿਕ ਲਿਬਾਸ ਪਹਿਨ ਲਿਆ, ਧਾਰਮਿਕ ਦਿਖਾਈ ਦੇਈਏ, ਸਾਧੂ ਦਿਖਾਈ ਦੇਈਏ, ਸੰਤ ਦਿਖਾਈ ਦੇਈਏ। ਗੁਸਤਾਖੀ ਮਾਂ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਸੰਤ ਸੰਤ ਦਿਖਾਈ ਦੇ ਰਹੇ ਨੇ, ਸੰਤ ਨਹੀਂ ਹੈ। ਬਹੁਤ ਸਾਰੇ ਧਾਰਮਿਕ ਧਾਰਮਿਕ ਦਿਖਾਈ ਦੇ ਰਹੇ ਨੇ, ਧਾਰਮਿਕ ਨਹੀਂ ਹੈ। ਤੇ ਚਲੋ ਇਹ ਵੀ ਕਹਿ ਦਈਏ, ਬਹੁਤ ਸਾਰੇ ਗੁਰਸਿੱਖ ਗੁਰਸਿੱਖ ਦਿਖਾਈ ਦੇ ਰਹੇ ਨੇ, ਗੁਰਸਿੱਖ ਨਹੀਂ ਹੈ। ਨਹੀਂ, ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੇ ਵਿਚਾਰ ਮੁਤਾਬਕ ਜੀਂਦਾ ਉਹ ਸਿੱਖ ਹੈ, ਕਿ ਜੋ ਆਪਣੇ ਵਿਚਾਰ ਮੁਤਾਬਕ ਜੀ ਰਿਹਾ ਉਹ ਸਿੱਖ ਹੈ। ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਤੋਂ ਜ਼ਿਆਦਾ ਕੁਛ ਵੀ ਨਹੀਂ। ਧਾਰਮਿਕ ਹੋਣਾ ਇਹ ਤਪੱਸਿਆ ਤੇ ਖੜਾ ਹੈ, ਮਿਹਨਤ ਤੇ ਖੜਾ ਹੈ। ਜਿੰਨੇ ਇਨਾਮ ਦੇ ਆਇਆ, ਗਏ ਮਸ਼ਕਤ ਗਾਲ, 18 ਤੀਰਥਾਂ ਦਾ ਇਸ਼ਨਾਨ ਕੀਤਾ, ਧਾਰਮਿਕ ਭੇਕ ਧਾਰਨ ਕੀਤਾ, ਤੇ ਭੇਕ ਧਾਰਨ ਕਰ ਕਰਕੇ ਥੱਕ ਗਏ, 18 ਤੀਰਥਾਂ ਦਾ ਇਸ਼ਨਾਨ ਕਰ ਕਰਕੇ ਥੱਕ ਗਏ, ਲੇਕਿਨ ਉਸ ਪਰਮ ਪਦ ਦੀ ਪ੍ਰਾਪਤੀ ਨਾ ਹੋਈ, ਮਨ ਨਹੀਂ ਜਿੱਤਿਆ ਗਿਆ। ਹਾਂਜੀ, ਧਿਆਨ ਇਤਨਾ ਵੀ ਗਹਿਰਾ ਨਹੀਂ ਗਿਆ ਜੇ ਮਨ ਦਾ ਪਤਾ ਚੱਲੇ, ਵਿਚਾਰਾਂ ਨੂੰ ਪੜ੍ਹ ਸਕਣ, ਆਪਣੀ ਸੋਚਣੀ ਨੂੰ ਪੜ੍ਹ ਸਕਣ, ਆਪਣੇ ਸੰਸਕਾਰਾਂ ਨੂੰ ਪੜ੍ਹ ਸਕਣ। ਧਿਆਨ ਤੇ ਇਤਨਾ ਵੀ ਗਹਿਰਾ ਨਹੀਂ ਗਿਆ, ਭਾਵੇਂ ਧਾਰਮਿਕ ਲਿਬਾਸ ਹੈ ਤੇ ਭਾਵੇਂ ਧਰਮ ਗ੍ਰੰਥਾਂ ਦਾ ਪਾਠ ਪਠਨ ਹੈ। ਹਾਂਜੀ, ਕਿਧਰੇ ਵੱਡੇ ਭਾਗ ਜਾਗਣ, ਵੱਡਾ ਹਿੱਸਾ ਕੋਈ ਪੂਰਬਲਾ ਕਰਮ, ਉਹਦੇ ਨਾਲ ਫਿਰ ਇਸ ਮਨ ਦਾ ਪਤਾ ਚੱਲ ਜਾਂਦਾ, ਇਹਦੀ ਹੋਂਦ ਦਾ ਜੋ ਹੈ ਪਤਾ ਚੱਲ ਜਾਂਦਾ, ਸੰਸਕਾਰ ਪੜੇ ਜਾਂਦੇ ਨੇ, ਤੇ ਅੰਦਰ ਫਿਰ ਭੈ ਪੈਦਾ ਹੋ ਜਾਂਦਾ ਪਰਮਾਤਮਾ। ਕਾਨੂੰਨ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ, ਸਮਾਜ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ, ਪਰਮਾਤਮਾ ਦੇ ਭੈ ਨਾਲ ਹਿਰਦਾ ਸ਼ੁੱਧ ਹੁੰਦਾ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਅਧੂਰੇ। ਕਾਨੂੰਨ ਦਾ ਭੈ ਸਮਾਜ ਦਾ ਭੈ ਹੈ, ਹੱਥਾਂ ਨੂੰ ਚੋਰ ਨਹੀਂ ਬਣਨ ਦੇਗਾ, ਹੱਥ ਰੋਕ ਲਏਗਾ ਮਨੁੱਖ, ਵੀ ਹੱਥਕੜੀਆਂ ਨੇ ਤੇ ਸਮਾਜ। ਚੋਰ ਕਿਧਰੇ, ਚੋਰੀ ਕਰਦਿਆਂ ਪਕੜਿਆ ਜਾਏ ਫਿਰ ਉਹਦੀ ਕਿਹੜੀ ਦੁਰਦਸ਼ਾ ਹੁੰਦੀ ਹੈ, ਉਹ ਸਾਰਿਆਂ ਨੂੰ ਪਤਾ। ਸਮਾਜ ਹੈ, ਕਾਨੂੰਨ ਹੈ, ਇਹਦਾ ਡਰ ਹੱਥਾਂ ਨੂੰ ਰੋਕਦਾ, ਪੈਰਾਂ ਨੂੰ ਰੋਕਦਾ। ਪਰਮਾਤਮਾ ਦਾ ਭੈ ਮਨ ਨੂੰ ਹੀ ਰੋਕ ਦਿੰਦਾ, ਮਨ ਬੁਰਾ ਸੋਚਦਾ ਹੀ ਨਹੀਂ। ਮਨ ਆਪਣੇ ਤੇ ਬੁਰਾ ਮਿਟਾਣਾ, ਹੱਥ ਤੇ ਬੁਰਾ ਤਾਂ ਕਰਨਗੇ ਜੇ ਪਹਿਲੇ ਮਨ ਬੁਰਾ ਸੋਚੇ, ਪੈਰ ਤੇ ਗਲਤ ਪਾਸੇ ਤਾਂ ਜਾਣਗੇ ਜੇ ਪਹਿਲੇ ਮਨ ਗਲਤ ਸੋਚੇ, ਹੱਥ ਤੇ ਸ਼ਰਾਬ ਦੀ ਬੋਤਲ ਤਾਂ ਪਕੜਨਗੇ, ਪਿਆਲਾ ਤਾਂ ਪਕੜਨਗੇ, ਤਾਂ ਪੀਣਗੇ ਪਹਿਲੇ ਮਨ ਇਸ ਦੀ ਵਿਚਾਰ ਕਰੇ। ਮਨ ਚੋਂ ਇਹ ਵਿਚਾਰਾਂ ਹੀ ਨਿਕਲ ਗਈਆਂ। ਪ੍ਰਭੂ ਦਾ ਹੈ ਮਨ ਚੋਂ ਬੁਰਾਈਆਂ ਨੂੰ ਕੱਢ ਦਿੰਦਾ, ਤੋ ਤਨ ਤੋਂ ਆਪੇ ਨਿਕਲ ਗਈਆਂ। ਕਾਨੂੰਨ ਤੇ ਸਮਾਜ ਦਾ ਹੈ ਹੱਥਾਂ ਤੋਂ ਬੁਰਾਈਆਂ ਕੱਢਦਾ, ਮਨ ਤੋਂ ਨਹੀਂ ਕੱਢਦਾ। ਇਸ ਵਾਸਤੇ ਬੜੇ ਬੜੇ ਸ਼ਰੀਫ ਮਨੁੱਖ ਮਨ ਦੇ ਤਲ ਤੇ ਬੁਰੇ ਹੁੰਦੇ, ਬੜੇ ਬੜੇ ਨੇਕ ਮਨੁੱਖ ਮਨ ਦੇ ਤਲ ਤੇ ਪਾਪੀ ਹੁੰਦੇ ਨੇ, ਬੜੇ ਬੜੇ ਸਤਸੰਗੀ ਮਨੁੱਖ ਮਨ ਦੇ ਤਲ ਤੇ ਕੋਈ ਚੰਗੇ ਨਹੀਂ ਹੁੰਦੇ। ਉਹ ਤੇ ਪਰਮਾਤਮਾ ਦੇ ਭੈ ਤੋਂ ਬਿਨਾਂ ਮਨ ਚੋਂ ਬੁਰਾਈ ਨਿਕਲ ਹੀ ਨਹੀਂ ਸਕਦੀ। ਕਾਨੂੰਨ ਤੇ ਸਮਾਜ ਦਾ ਭੈ ਹੱਥਾਂ ਚੋਂ ਬੁਰਾਈ ਕੱਢ ਦਿੰਦਾ, ਪਰਮਾਤਮਾ ਦਾ ਭੈ ਮਨ ਚੋਂ ਹੀ ਬੁਰਾਈ ਕੱਢ ਦਿੰਦਾ। ਤੋ ਸਾਹਿਬ ਕਹਿੰਦੇ ਨੇ ਕਿਧਰੇ ਇਸ ਤਰ੍ਹਾਂ ਦੇ ਭਾਗ ਹੋਵਨ ਤੇ ਪਰਮਾਤਮਾ ਦਾ ਭੈ ਪੈਦਾ ਹੋ ਜਾਏ, ਫਿਰ ਮਨ ਕਾਬੂ ਆ ਜਾਂਦਾ, ਮਨ ਸ਼ੁੱਧ ਹੋ ਜਾਂਦਾ। ਹਾਂਜੀ, ਕਿਧਰੇ ਪਰਮਾਤਮਾ ਦਾ ਭੈ ਅੰਦਰ ਵਸ ਜਾਏ ਤਾਂ ਫਿਰ ਮਨ ਕਾਬੂ ਚ ਹੋ ਜਾਂਦਾ, ਸ਼ੁੱਧ ਹੋ ਜਾਂਦਾ, ਨਿਰਮਲ ਹੋ ਜਾਂਦਾ, ਔਰ ਮਨ ਪ੍ਰਭੂ ਦੇ ਬਾਣੇ ਜੀਣ ਲੱਗ ਪੈਂਦਾ, ਹੰਕਾਰ ਚਲਾ ਜਾਂਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।